ਤਾਂ ਕਿ ਸਮਝ ਆ ਸਕੇ, ਕਿਉਂਕਿ ਗੁਰੂ ਬਾਬੇ ਨਾਨਕ ਦੇ 3-4 ਸਟੈਂਡਿੰਗ ਆਰਡਰ ਨੇ। ਇਹ ਬਾਣੀ ਮੈਂ ਕਾਹਦੇ ਲਈ ਦਿੱਤੀ ਸਿੱਖਾਂ ਨੂੰ? ਦੱਖਣੀ ਓਂਕਾਰ 'ਚੋਂ ਕਹਿ ਰਹੇ ਨੇ, ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰ ਇਹ ਸੱਚ ਆ। ਦੂਸਰਾ ਗੁਰੂ ਬਾਬਾ ਹੁਕਮ ਦਿੰਦਾ, ਪੜਿਆ ਨਾਹੀਂ ਭੇਦ ਬੁੱਝਿਆ ਪਾਵਣਾ। ਫਿਰ ਆਪਣੀ ਸਾਰੀ ਅਕਲ ਲਾ ਦੇ ਇਹਨੂੰ ਬੁੱਝਣ 'ਚ, ਅਕਲੀ ਪੜ ਕੇ ਬੁੱਝੀਏ। ਗੁਰੂ ਨਾਨਕ ਦੀ ਬਾਣੀ ਹੈ, ਪਾਠ ਹੈ, ਮੁਬਾਰਕ ਹੈ, ਕਰੋ। ਵਾਰ ਵਾਰ ਪਾਠ ਕਰੋਗੇ ਤੇ ਇਹ 'ਚੋਂ ਪਤਾ ਲੱਗੂ। ਪਰ ਕਿਸੇ ਮੈਜਰਿੰਗ ਸਟਿੱਕ ਨਾਲ ਪਾਠ ਕਰਨਾ ਵੀ ਅਸੀਂ ਇਹਦੇ 'ਚੋਂ ਕੋਈ ਚੀਜ਼ ਲੱਭਣੀ ਹੈ। ਪੜਿਆ ਨਾਹੀਂ ਭੇਦ ਬੁੱਝਿਆ ਪਾਵਣਾ। ਔਰ ਜੇ ਅਸੀਂ ਬਾਣੀ ਨਾ ਬੁੱਝੀ, ਅਸੀਂ ਇਹਦੇ ਰਹੱਸ 'ਚ ਨਹੀਂ ਜਾਵਾਂਗੇ ਵੀ ਗੁਰੂ ਮਹਾਰਾਜ ਕੀ ਕਹਿ ਰਿਹਾ ਹੈ। ਇਹ ਸ਼ਬਦ ਕਿਸੇ ਯੁੱਗ 'ਚ ਨਹੀਂ ਆਏ। ਐਡਾ ਵੱਡਾ ਗਿਆਨ ਹੈ, ਸਤਯੁਗ ਤ੍ਰੇਤਾ ਦੁਆਪਰ ਦੇ ਵੇਦਵਾਦ 'ਤੇ ਦੇਖੋਗੇ ਬੜੇ ਸ਼ਬਦ ਨਹੀਂ ਆਏ। ਸ਼ਬਦ ਆਏ ਤਾਂ ਪੰਜਾਬ ਦੀ ਧਰਤੀ 'ਤੇ ਆਏ, ਸ਼ਬਦ ਆਏ ਤਾਂ ਗੁਰੂਆਂ ਮਹੱਲਿਆਂ ਨੂੰ ਆਏ, ਔਰ ਸ਼ਬਦ ਆਏ ਤਾਂ ਗੁਰਮੁਖੀ ਮਾਂ ਬੋਲੀ ਲਿਪੀ 'ਚ ਆਏ ਸਾਡੇ। ਇਹਦੀ ਵਡਿਆਈ ਹੈ, ਕਿਸੇ ਯੁੱਗ ਦਾ ਸ਼ਬਦ ਨਹੀਂ ਹੈ। ਲੇਕਿਨ ਇਸ ਯੁੱਗ 'ਚ ਇੰਨੇ ਸ਼ਬਦ ਆਏ ਜਿਹੜੇ ਖੁਦ ਗੁਰੂਆਂ ਨੇ ਐਡਿਟ ਕੀਤੇ, ਗੁਰੂ ਅਰਜਨ ਦੇਵ ਜੀ ਨਾਲ। ਔਰ ਅਸੀਂ ਸ਼ਬਦ ਲੈ ਰਹੇ ਹਾਂ ਵੀ ਕੀਰਤਨ ਕਿਹੜਾ ਕਰਨਾ ਹੈ। ਦਰਸ਼ਨ ਕਰੋ, ਕੀਰਤਨ ਦੇ ਨੰਨੇ ਨੂੰ ਔਂਕੜ ਹੈ। ਸਾਰੇ ਗੁਰੂ ਗ੍ਰੰਥ ਸਾਹਿਬ 'ਚ ਕੀਰਤਨ ਸਾਡਾ ਵਿਲੱਖਣ ਹੈ। ਕੀਰਤਨ ਦੇ ਨੰਨੇ ਨੂੰ ਔਂਕੜ ਹੈ, ਇਸ਼ਨਾਨ ਦੇ ਨੰਨੇ ਨੂੰ ਔਂਕੜ ਹੈ, ਦਾਨ ਦੇ ਨੰਨੇ ਨੂੰ ਔਂਕੜ ਹੋ। ਇਹ ਬਾਹਰਲਾ ਬਾਂਭਣ ਵਾਲਾ ਇਸ਼ਨਾਨ ਨਹੀਂ, ਸਾਡਾ ਅੰਦਰਲਾ ਸੱਚਾ ਸ਼ਬਦ ਰੂਪੀ ਇਸ਼ਨਾਨ ਹੈ। ਕੀਰਤਨ ਸਾਡਾ ਅੰਦਰਲਾ, ਬਾਕੀ ਹਿੰਦੂ ਕੌਮਾਂ ਮੁਸਲਮਾਨ ਸਾਰੇ ਹਿੰਦੂ ਕੀਰਤਨੀਆਂ ਮੰਡਲੀਆਂ ਗਾਈ ਜਾਂਦੇ ਸੀ। ਬਾਬੇ ਵੇਲੇ ਕਿਸੇ ਨੇ ਗਾਇਆ ਨਹੀਂ ਹੈ, ਕਿਸੇ ਗੁਰੂ ਨਾਲ ਇੱਦਾਂ ਵਾਜੇ ਨਹੀਂ ਵਜਾਏ ਜਾਂ ਗਾਇਆ ਨਹੀਂ। ਕੀ ਕਰਦੇ ਸੀ ਉਹ? ਗੁਰੂ ਮਹਾਰਾਜ ਆਪ ਸੰਗਤ ਦਾ ਨਕਸ਼ਾ ਖਿੱਚਦੇ ਸੀ, ਉਹ ਸ਼ਬਦ ਗੁਰੂ ਬਾਬੇ ਦਾ ਲਿਆਉਣਾ ਚਾਹੁੰਦੇ, ਸਾਰੇ ਗਾਇਓ। ਸੰਗਤ ਦੀ ਕੀ ਹਾਲਤ ਸੀ? ਸਿੱਖ ਸਭਾ ਦਿਖਿਆ ਪਾਓ ਗੁਰਮੁਖ ਸੋਨਣਾ ਸਾਚਾ ਸਾਰੀ ਬਾਣੀ ਚ ਪੀਵੋ ਪੌਣ ਖੰਡੇ ਧਾਰ ਨਹੀਂ ਆਏਗਾ। ਸਾਨੂੰ ਕਈ ਪੁੱਛਦੇ ਆ ਜੀ, ਫਿਰ ਸਾਰੀ ਬਾਣੀ ਚ ਤੁਸੀਂ ਪੀਵੋ ਪੌਣ ਖੰਡੇ ਧਾਰ ਤੇ ਬਹੁਤ ਜ਼ੋਰ ਦਿੰਦੇ ਹੋ। ਅਸੀਂ ਕਿਹਾ ਉਹਦੇ ਲਈ 23 ਵਾਰੀ ਲਿਖਿਆ ਗੁਰੂ ਮਹਾਰਾਜ ਨੇ, ਉਹ ਲਫਜ਼ ਹੈ ਦੇਖਿਆ। ਕੱਲ ਨੂੰ ਤੁਹਾਨੂੰ ਵੀ ਜਵਾਬ ਦੇਣਾ ਪੈਣਾ ਸਾਰਿਆਂ ਨੂੰ। ਇਹ ਗੁਰੂ ਨਾਨਕ ਨੇ ਆਪ ਸ਼ੁਰੂ ਕੀਤੀ। ਕਵਨ ਤਰਾਜੀ ਕਵਨ ਤੁਲਾ ਤੇਰਾ ਕਵਨ ਸੁਰਾਹ ਬੁਲਾਵਾਂ, ਕਵਨ ਗੁਰੂ ਕਹਿ ਪੈ। ਆ ਗੁਰੂ ਮਹਾਰਾਜ ਨੇ ਦੇਖਿਆ, ਕਿਉਂਕਿ ਪਹਿਲਾਂ ਬਾਹਮਣ ਦੇਖਿਆ ਕਰਦਾ ਸੀ। ਚੌਕੜ ਮੁੱਲ ਲਾਇਆ ਬੈ ਚੌਂਕੇ ਪਾਇਆ, ਸਿੱਖਾਂ ਕੰਨ ਚੜ੍ਹਾਈਆਂ ਗੁਰ ਬ੍ਰਾਹਮਣ ਥਿਆ। ਬ੍ਰਾਹਮਣ ਰੱਬ ਬਣੀ ਬੈਠਾ ਸੀ, ਔਰ ਸਿਰਫ ਖੱਤਰੀਆਂ ਨੂੰ ਮੰਤਰ ਦਿੰਦਾ ਸੀ, ਨੀਵੀਂ ਜਾਤਾਂ ਨੂੰ ਮੰਤਰ ਨਹੀਂ ਸੀ ਦਿੰਦਾ। ਐਡਾ ਹੰਕਾਰਿਆ ਸੀ ਮਹਾਰਾਜ ਨੇ ਕਿਹਾ, ਇਹੋ ਰੱਬ ਬਣਿਆ ਬੈਠਾ, ਗੁਰ ਦੇ ਰਾਰੇ ਨੂੰ ਔਂਕੜ ਆ ਉੱਥੇ, ਗੁਰ ਬ੍ਰਾਹਮਣ ਥਿਆ। ਸਾਡਾ ਗੁਰ ਕੀ ਹੈ? ਜਪਦਾ ਗੁਰ ਈਸਰ, ਗੁਰ ਗੋਰਖ ਬਰਮਾ ਗੁਰ। ਅਸੀਂ ਇਹਨਾਂ ਦੇਵਤਿਆਂ ਨੂੰ ਮੰਨਣ ਵਾਲੇ ਨਹੀਂ, ਅਸੀਂ ਇਸ ਗੁਰ ਨੂੰ ਮੰਨਣ ਵਾਲੇ, ਜਿਹੜਾ ਸੱਤੇ ਗੁਰ ਹੈ, ਜਿਹੜਾ ਵਾਹਿਗੁਰੂ ਦਾ ਛੋਟਾ ਲਫ਼ਜ਼ ਹੈ ਗੁਰ। ਇਸ ਕਰਕੇ ਅਸੀਂ ਗੁਰ ਨੂੰ ਮੰਨਣ ਵਾਲੇ ਹਾਂ, ਨਾ ਈਸਰ ਨੂੰ, ਨਾ ਗੋਰਖ ਨੂੰ, ਨਾ ਬ੍ਰਹਮਾ ਨੂੰ। ਸਾਡੇ ਲਈ ਗੁਰ ਹੀ ਈਸਰ ਹੈ, ਗੁਰ ਹੀ ਉਹ ਜਿਹੜਾ ਗੁਰ ਸੀ, ਉਹ ਬ੍ਰਾਹਮਣ ਬਣਿਆ ਬੈਠਾ ਸੀ। ਆਸਾ ਦੀ ਵਾਰ ਸੁਣੋ ਔਰ ਪੜਿਆ ਕਰੋ, ਦੇਖੋ ਉੱਥੇ ਇਹ ਬਣਿਆ ਬੈਠਾ ਸੀ, ਗੁਰ ਬ੍ਰਾਹਮਣ ਥਿਆ। ਔਰ ਕੰਨ 'ਚ ਮੰਤਰ ਦਿੰਦਾ ਸੀ, ਕੰਨਾ ਮੰਨਾ ਕੁਰ, ਤੂੰ ਮੇਰਾ ਚੇਲਾ ਅਤੇ ਮੈਂ ਤੇਰਾ ਗੁਰ। ਬਾਬੇ ਨੇ ਕਿਹਾ, ਹੱਦ ਹੋ ਗਈ ਇਹ, ਐਸਾ ਬ੍ਰਾਹਮਣ ਵਾਜ ਚੱਲ ਰਹੀ ਯੁੱਗਾਂ, ਤੂੰ ਇਹੋ ਹੀ ਮੰਤਰ ਦੇ ਰਿਹਾ। ਔਰ ਸ਼ੂਦਰ ਨੂੰ ਮੰਤਰ ਸੁਣਨ ਦਾ ਹੱਕ ਨਹੀਂ ਸੀ, ਉਹਦੇ ਕੰਨ ਸਦਾ ਲਈ ਬੰਦ ਕਰ ਦਿੱਤੇ ਜਾਂਦੇ ਸੀ, ਜਿੱਦਾਂ ਰਿੱਚ 'ਚ ਸਿੱਕਾ ਢਾਲ ਕੇ ਪਾ ਦੀਦਾ ਉਸ ਗਰੀਬ ਦੇ, ਮੰਤਰ ਨਹੀਂ ਸੁਣ ਸਕਦੇ ਸੀ। ਬੋਲ ਨਹੀਂ ਸੀ ਸਕਦੇ ਉਹ ਮੰਤਰ ਜੇ ਰਾਮ ਦੇ ਵੇਲੇ ਰਾਮ ਚੰਦਰ ਦੇ ਵੇਲੇ ਜੀਭੀਆਂ ਕੱਟੀਆਂ ਗਈਆਂ ਸੀ ਬਲੈਕ ਐਂਡ ਵਾਈਟ ਸਪੂਰ ਲਿਆ ਰਹੇ ਹਾਂ ਸਾਰੀ ਕੌਮਾਂ ਦੇ ਅੰਦਰ ਪਈਆ ਕੀ ਜ਼ੁਲਮ ਹੋ ਰਿਹਾ ਸੀ ਬ੍ਰਾਹਮਣ ਵੀ ਸ਼ੂਦਰ ਮੰਤਰ ਜਪ ਨਹੀਂ ਸਕਦਾ ਸੀ ਜੇ ਸੁਣ ਲਏ ਕੰਨਾਂ 'ਚ ਸਿੱਕਾ ਟਾਲ ਕੇ ਸਦਾ ਲਈ ਕੰਨ ਬੰਦ ਕੀਤੇ ਜਾਂਦੇ ਸੀ ਔਰ ਜੇ ਕਿਤੇ ਮੰਤਰ ਉਹ ਜੀਭ ਨਾਲ ਜਪ ਲੈ ਉਹਦੀ ਜੀਭ ਕੱਟ ਦਿੱਤੀ ਜਾਂਦੀ ਸੀ ਜੇ ਫੇਰ ਮਨਾ ਹਟੇ ਤੇ ਡੇਢ ਗਿੱਠ ਦਾ ਕਿੱਲਾ ਉਹਦੇ ਸੰਗ 'ਚ ਕੱਟ ਦਿੱਤਾ ਜਾਂਦਾ ਸੀ ਆ ਜ਼ੁਲਮ ਹੋ ਰਿਹਾ ਸੀ ਤਾਂ ਗੁਰੂ ਰਾਮਦਾਸ ਸਾਹਿਬ ਨੇ ਸ਼ਬਦ ਛੱਡਿਆ ਖੱਤਰੀ ਬ੍ਰਾਹਮਣ ਸੂਦ ਵੈ ਖੱਤਰੀ ਬ੍ਰਾਹਮਣ ਸੂਦ ਵੈ ਖੱਤਰੀ ਬ੍ਰਾਹਮਣ ਸੂਦ ਵੈ ਖੱਤਰੀ ਬ੍ਰਾਹਮਣ ਸੂਦ ਵੈ
ਉਹ ਜਾਪੇ ਹਰ ਮੰਤਰ ਜਪੈਣੀ
ਕਿਸੇ ਜਾਤ ਦਾ ਵੀ ਮੰਤਰ ਜਪ ਸਕਦਾ ਸਾਡਾ ਪੰਜਾਂ ਖੰਡੇ ਦੀ ਬਾਟੇ ਦੀ ਪਹੁੰਚ ਸਾਰੇ ਸਾਰੀਆਂ ਜਾਤੀਆਂ ਨੂੰ ਪੰਜ ਪਿਆਰਿਆਂ ਦੇ ਦੇਖੋ ਕਿੱਥੋਂ ਕਿੱਥੋਂ ਗੁਰੂ ਦਸਮ ਪਾਤਸ਼ਾਹ ਨੇ ਰਾਹ ਚਲਾਇਆ ਔਰ ਆਲੇ ਦੁਆਲੇ ਦੇ ਪਹਾੜੀ ਰਾਜੇ ਵੈਰੀ ਹੋ ਗਏ ਗੁਰੂ ਮਹਾਰਾਜ ਦੇ ਵੀ ਇੰਨੀਆਂ ਜਾਤਾਂ ਨੂੰ ਨਾਲ ਮਲਾਤਾ ਇਹਨੇ ਅਸੀਂ ਪਿਛਲੀ ਬੈਠਕ 'ਚ ਦੱਸਿਆ ਸੀ ਵੀ ਬੁੱਲੇ ਸ਼ਾਹ ਫਕੀਰ ਹੋਇਆ ਵੈ ਮਹਾਰਾਜ ਰਣਜੀਤ ਸਿੰਘ ਦੇ ਰਾਜ ਦੇ ਵੇਲੇ ਉਹ ਕਹਿੰਦਾ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਗੁਰੂ ਗੋਬਿੰਦ ਸਿੰਘ ਨਾ ਹੋਤੇ ਤੇ ਸੁਨਤ ਹੋਤੀ ਸਭ ਕੀ ਅਸੀਂ ਦਸਮ ਪਾਤਸ਼ਾਹ ਦਾ ਖੰਡੇ ਬਾਟੇ ਦੀ ਪੌਲ ਜੋ ਸਾਰੀਆਂ ਜਾਤੀਆਂ ਇਕੱਠੀਆਂ ਮਿਲਾ ਰਹੀਆਂ ਸਕੇ ਭਰਾ ਬਣਾਏ ਆ ਜੋ ਧੜੇਬਾਜ਼ੀ ਹੈ ਪੰਥ ਦੇ ਵਿੱਚ ਜਿਹਦਾ ਕੋਈ ਹਿਸਾਬ ਨਹੀਂ ਸਾਰਿਆਂ ਨੂੰ ਗੁਰੂ ਨੂੰ ਲੇਖਾ ਦੇਣਾ ਪੈ ਗਿਆ ਅਸੀਂ ਬਾਣੀ ਲਿਆ ਰਹੇ ਹਾਂਗਾ ਜੋ ਮਹਾਰਾਜ ਨੇ ਰਾਹ ਚਲਾਇਆ ਉਹ ਸੀ ਵੀ ਕੋਈ ਵੀ ਮੰਤਰ ਪਹਿਲਾਂ ਕੰਨ 'ਚ ਦਿੰਦੇ ਸੀ ਸਾਰੇ ਗੁਰੂ ਨਾਨਕ ਨੇ ਕੰਨ 'ਚ ਦਿੱਤਾ ਉਹਦੀ ਵਿਟਨੈਸ ਗੁਰੂ ਅੰਗਦ ਸਾਹਿਬ ਭਰਦੇ ਨੇ ਵੀ ਮੈਨੂੰ ਕੰਨ 'ਚ ਮੰਤਰ ਮਿਲਿਆ ਜਿਹੜੇ ਬਾਬੇ ਨਾਨਕ ਨੇ ਮੈਨੂੰ ਮੰਤਰ ਦਿੱਤਾ ਮੈਨੂੰ ਹੋਰ ਕਿਸੇ ਗੁਰੂ ਕਰਨ ਦੀ ਲੋੜ ਨਹੀਂ ਦੇਖੇ ਆਖ ਬੁਝਾਇਆ ਗੁਰੂ ਅੰਗਦ ਸਾਹਿਬ
ਦੇਖੇ ਆਖ ਬੁਝਾਇਆ ਸਿਫਤੀ ਸੱਚੇ ਸਮੇਂ ਉਹ ਤਿੰਨ ਕੋ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇ
ਉਹ ਕੀ ਦਿੱਤਾ ਸੀ ਖੱਤਰੀ
ਬ੍ਰਾਹਮਣ ਸੂਦ ਵੈ
ਜਾਪੇ ਜਾਪੇ ਕੋ ਜਾਪੇ ਸਭ ਜਪ ਸਕਦੇ ਹੈ
ਕੋ ਜਾਪੇ
ਕੋ ਜਾਪੇ ਕੋ ਜਾਪੇ ਹਰ ਮੰਤਰ
ਜਪੈਣੀ
ਦੋ ਖੰਡੇ ਬੱਟ ਦੀ ਪੌਲ ਨਹੀਂ ਆਏਗਾ ਤੇਈ ਵਾਰੀ ਲਫ਼ਜ਼ 26 ਵਾਰੀ ਆਇਆ ਹੈ ਦੀਖਿਆ ਦਾ ਲਫ਼ਜ਼ ਤੁਹਾਨੂੰ ਕੋਈ ਪੁੱਛੇ ਜੀ ਖੰਡੇ ਬੱਟ ਦੀ ਪੌਲ ਤੇ ਹੈ ਬਾਣੀ ਚੋਂ ਕੱਢ ਕੇ ਦੱਸੋ ਕਿੱਥੇ ਲਿਖੇਗਾ ਉਹਨਾਂ ਨੂੰ ਕਹੋ ਸਾਡੀ ਖੰਡੇ ਬਾਟੇ ਦੀ ਪੌਲ ਨੌ ਪਾਤਸ਼ਾਹਾਂ ਤੋਂ ਪਹਿਲਾਂ ਕੰਨ 'ਚ ਦੀਖਿਆ ਮਿਲਦੀ ਸੀ ਆ ਲੈਣ ਬਾਬੇ ਲਹਿਣੇ ਦੇ ਅਸੀਂ ਵਾਰ ਵਾਰ ਪੈਂਫਲਿਟ ਵੀ ਲਿਆ ਰਹੇ ਹਾਂ ਵੀ ਦੀਖਿਆ ਕਿੰਨੀ ਵਾਰੀ ਆਇਆ ਹੈ ਔਰ ਕੋਈ ਵੀ ਪੁੱਛੇ ਕਹੋ ਸਾਨੂੰ ਦੀਖਿਆ ਮਿਲ ਜਾਂਦੀ ਹੈ ਜਿਸ ਵੇਲੇ ਪੰਜ ਪਿਆਰੇ ਬੁਲਾਬ ਸ਼ੁਕਰ ਕਰੋ ਕੋਈ ਕਿਸੇ ਜਥੇ ਕੋਲੋਂ ਤੁਸੀਂ ਅੰਮ੍ਰਿਤ ਛਕ ਲਓ ਖੰਡੇ ਦੀ ਪੌਲ ਲੈ ਲਓ ਪਰ ਯਾਦ ਰੱਖੋ ਰੀੜ੍ਹ ਦੀ ਹੱਡੀ ਬੈਨ ਬੈਕ ਬੋਨ ਕੀ ਹੈ ਉਸਦੀ ਜੋ ਦਸਮ ਪਾਤਸ਼ਾਹ ਨੇ ਬੁਲਾਈ ਹਰ ਇੱਕ ਨੂੰ ਬੋਲਣਾ ਪੈਂਦਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ 'ਚ ਗੁਰਮੰਤਰ ਮਿਲ ਜਾਂਦਾ ਸਾਨੂੰ ਵਾਹਿਗੁਰੂ ਸਾਨੂੰ ਮੰਤਰ ਮਿਲ ਜਾਂਦਾ ਔਰ ਇਹ ਦੀਖਿਆ ਬਾਣੀ 'ਚ ਦੀਖਿਆ ਲਫ਼ ਚੱਲੇਗਾ ਔਰ ਬਾਹਰ ਪੀਵੋ ਪੌਲ ਖੰਡੇ ਤਾਰ ਦੀ ਜਿੱਦਾਂ ਨਵਾਬ ਕਪੂਰ ਸੈਨਾ ਬਾਬਾ ਆਲਾ ਜਿਹੜਾ ਪਟਿਆਲੇ ਦਾ ਸੀ ਉਹਨੂੰ ਆਲਾ ਸਿੰਘ ਕੀਤਾ ਔਰ ਨਵਾਬ ਕਪੂਰ ਸਿੰਘ ਦੇ ਜਥੇ ਕੋਲੋਂ ਔਰ ਗੁਰੂ ਮਹਾਰਾਜ ਨੇ ਕਿਹਾ ਵੀ ਅੱਜ ਤੂੰ ਪੰਜ ਦੇਣਗੇ ਇਕੱਲਾ ਹੀ ਗੁਰੂ ਇਕੱਲਾ ਹੀ ਪਹਿਲਾਂ ਸਾਰੇ ਦਿੰਦੇ ਸੀ ਇੰਨਾ ਬੜੇ ਬੜੇ ਇੰਟਲੈਕਚੁਅਲ ਲੋਕ ਦੁਨੀਆਂ ਦੇ ਕਹਿ ਰਹੇ ਵੀ ਪੰਜਾਬ 'ਚ ਇੱਕ ਐਸਾ ਗੁਰੂ ਉੱਠਿਆ ਜਿਹਨੇ ਰਿਲੀਜਨ ਦੇ ਵਿੱਚ ਡਿਕਟੇਟਰਸ਼ਿਪ ਖਤਮ ਕੀਤੀ ਇਕੱਲਾ ਹੀ ਗੁਰੂ ਇਕੱਲਾ ਇਨਸਾਨ ਬੰਦੇ ਨੂੰ ਬੰਦੇ ਦਾ ਗੁਲਾਮ ਬਣਾਇਆ ਜਾ ਰਿਹਾ ਸੀ ਇਕੱਲਾ ਸਾਧ ਇਕੱਲਾ ਸੰਤ ਸਭ ਕੁਛ ਹੀ ਕਰੀ ਜਾਂਦਾ ਇਕੱਲਾ ਹੀ ਪੋਪ ਉਹ ਕਹਿੰਦੇ ਤੁਹਾਨੂੰ ਇੱਕ ਐਸਾ ਯੁੱਗ ਪੁਰਸ਼ ਉੱਠਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਰਿਲੀਜਨ ਚ ਪਹਿਲੀ ਵਾਰੀ ਡਿਕਟੇਟਰਸ਼ਿਪ ਖਤਮ ਕੀਤੀ, ਤਿੰਨ ਡਿਕਟੇਟਰ ਦੁਨੀਆਂ ਆਜ ਸਦਾ ਕੰਬਦੀ ਆ, ਹਿਟਲਰ, ਮੌਸੋਲੀਨੀ ਔਰ ਸਟਾਲਿਨ ਤੋਂ। ਕੱਲਾ ਕੱਲੇ ਨੂੰ ਬੰਦੇ ਨੂੰ ਗਾਣਾ ਆਉਣ ਦੋ, ਪੰਜ ਆਉਣ ਗਾ ਮਾਸ ਕਰਕੇ ਮਹਾਰਾਜ ਨੇ ਚਲਾਇਆ ਔਰ ਖੰਡੇ ਬਾਟੇ ਦੀ ਪੋਲ ਦਿੱਤੀ। ਅਸੀਂ ਉਹ ਪ੍ਰਕਰਨ ਲਿਆ ਰਹੇ ਹਾਂ ਵੀ ਗੁਰੂ ਨਾਨਕ ਵੇਲੇ ਉਹਨਾਂ ਨੇ ਪਹਿਲਾਂ ਸਮਝਿਆ ਵੀ ਜਿਹੜੀ ਦੇਖਿਆ ਹੈ ਇਹ ਬਾਹਮਣ ਦਿੰਦਾ ਸੀ, ਅਸੀਂ ਸਾਰੀਆਂ ਜਾਤੀਆਂ ਨੂੰ ਦੇਖਿਆ ਦੇਣਾ। ਇਸ ਕਰਕੇ ਬਾਬੇ ਨਾਨਕ ਦੇ ਵੇਲੇ ਜਿਹੜੀ ਸੰਗਤ ਸੀ ਉਹ ਕੀ ਸੀ, ਉਹਨਾਂ ਨੂੰ ਦੇਖਿਆ ਦਾ ਚਾਅ ਚੜ੍ਹਿਆ ਸੀ। ਜਿੱਦਾਂ ਤੁਹਾਨੂੰ ਵਾਹਿਗੁਰੂ ਜਪਣ ਦਾ ਚਾਅ ਚੜ੍ਹਿਆ ਨਾ, ਇੱਦਾਂ ਬਾਬਾ ਨਾਨਕ ਕਹਿੰਦਾ ਸਿੱਖ ਸਭਾ ਕੈਸੀ ਹੈ, ਇਹ ਸਿੱਖ ਸਭਾ ਤੋਂ ਹੀ, ਕਿਉਂਕਿ ਮੁਕਾਬਲੇ 'ਚ ਹਿੰਦੂ ਮਹਾਂਸਭਾ ਸੀ, ਕਈ ਸਭਾ ਸੀ। ਬਾਬੇ ਨੇ ਆਪਣਾ ਲਫ਼ਜ਼ ਚਲਾਇਆ ਸਿੱਖ ਸਭਾ, ਸਿੱਖ ਕੌਮਨ ਜੈਂਡਰ ਹੈ, ਜਿਹ 'ਚ ਸਿੱਖਣੀਆਂ ਵੀ ਹੈ। ਜੇ ਲਿਖਿਆ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠੇ ਅਤੇ ਬੀਬੀ ਸੁੱਤੀ ਰਹਿ, ਨਹੀਂ ਸਿੱਖ ਦੇ ਕੌਮਨ ਜੈਂਡਰ, ਸਿੱਖ ਬੀਬੀ ਲਈ ਵੀ ਬਾਣੀ ਚਾਹੀਦਾ, ਕਿਉਂਕਿ ਸਿੱਖਣੀ ਲਫ਼ਜ਼ ਨਹੀਂ ਆ ਬਾਣੀ 'ਚ, ਜਨੀ ਲਫ਼ਜ਼ ਨਹੀਂ ਆ ਬਾਣੀ 'ਚ, ਭਗਤਣੀ ਲਫ਼ਜ਼ ਨਹੀਂ ਆ ਬਾਣੀ 'ਚ। ਇਸ ਕਰਕੇ ਸਾਰੇ ਜਿੰਨੇ ਵੱਡੇ ਨਾਂ ਹੈ ਇਹ ਬੀਬੀ ਔਰ ਮਰਦ ਲਈ ਦੋਨਾਂ ਲਈ ਸਾਂਝੇ ਹੈ ਵਰਤੇ। ਅਸੀਂ ਉਹ ਚੀਜ਼ ਦਾ ਮਾਈਲ ਸਟੋਨ ਗੱਡ ਰਹੇ ਹਾਂ ਵੀ ਐਡਾ ਵੱਡਾ ਗਿਆਨ ਹੈ। ਅਮੈਰੀਕਾ ਨੇ ਤਾਂ ਅੱਜ ਦਰਜਾ ਦਿੱਤਾ ਬਾਹਰਲੇ ਮੁਲਕਾਂ ਨਾਲ, ਸਾਡੇ 'ਚ ਪਤਾ ਨਹੀਂ ਕਦੋਂ ਦਾ ਮਹਾਰਾਜ ਨੇ ਕਿਹਾ ਸੋ ਕਿਉਂ ਮੰਦਾ ਆਖੀਏ ਜੇ ਤਾਂ ਜੰਮੇ ਰਾਜਾਨ। ਇਸ ਕਰਕੇ ਬੜੇ ਬੜੇ ਅਸੂਲ ਨਿਕਲ ਰਹੇ ਨੇ ਵੀ ਜਿਹੜੀ ਦੇਖਿਆ ਹੈ ਉਹ ਸਾਰੇ ਉਹਦੇ ਵਿੱਚ ਜਿੱਥੇ ਸਿੱਖ ਲਫ਼ਜ਼ ਆ ਜਾਏ। ਹੁਣ ਆ ਸਿੱਖ ਲਫ਼ਜ਼ ਲਿਖਿਆ
ਜਨ ਨਾਨਕ ਤੇ ਗੁਰ ਸਿੱਖ ਪੁੱਤ ਹਰਿ ਜਪਿਆ ਹਰਿ ਨਿਸਤਾਰਿਆ।
ਤੇ ਬੀਬੀ ਕਿਉਂ ਨਾ ਜਪੇ? ਉਹ ਸਿੱਖ ਮੀਨ ਸਟੂਡੈਂਟ, ਸਿੱਖ ਕੌਮਨ ਜੈਂਡਰ ਹੈ। ਬੀਬੀ ਲਈ ਵੀ ਸਿੱਖਣੀ ਲਫ਼ਜ਼ ਨਹੀਂ ਹੈ। ਜਦੋਂ ਕੋਈ ਤੁਹਾਨੂੰ ਪੁੱਛੇ ਕਹੋ ਜੀ ਸਾਰੀ ਬਾਣੀ 'ਚ ਸਿੱਖਣੀ ਲਫ਼ਜ਼ ਨਹੀਂ ਆਉਂਦਾ, ਪੰਜਾਂ ਪਿਆਰਿਆਂ 'ਚ ਵੀ ਹਿੱਸਾ ਲੈ ਸਕਦੀ, ਸਭ ਹਰ ਥਾਂ ਬੀਬੀ ਨੂੰ ਬਰਾਬਰ ਦਾ ਦਿੱਤਾ। ਔਰ ਇੱਥੇ ਜਨ ਨਾਨਕ ਗੁਰ ਸਿੱਖ ਪੁੱਤੋ, ਸਿੱਖ ਬੀਬੀ ਵੀ ਸਿੱਖ ਪੁੱਤ ਹੈ।
ਜਨ ਨਾਨਕ ਗੁਰ ਸਿੱਖ ਪੁੱਤ ਹਰ ਜਪੇ ਹਰ ਨਿਸਤਾਰਿਆ।
ਗੁਰੂ ਬਾਬਾ ਨਾਨਕ ਕਹਿੰਦਾ ਵੀ ਇਹੋ ਜਿਹੀ ਸੰਗਤ ਸੀ ਜਿਹੜੀ ਕਿ ਬੈਠੀ ਆ ਗੁਰੂ ਮੰਤਰ ਜਪ ਰਹੀ ਸੀ, ਦੇਖਿਆ ਜਪਣ ਦਾ ਉਹਨਾਂ ਨੂੰ ਚਾਹ ਚੜਿਆ ਹੁੰਦਾ ਸੀ। ਉਹ ਕੈਸੀ ਸੰਗਤ ਸੀ?
ਸਿੱਖ ਸਭਾ,
ਵਿੱਚ ਬੀਬੀਆਂ ਵੀ ਆ ਗਈਆਂ।
ਸਿੱਖ ਸਭਾ ਦੇਖਿਆ ਕਾ ਪਾਉ ਗੁਰਮੁਖ ਸੁਣਨਾ ਸਾਚਾ
ਗੁਰਮੁਖ ਨਹੀਂ ਕਹਿਣਾ, ਗੁਰਮੁਖ ਨਾਉਨ ਹੈ ਜਿਹੜਾ ਬਹੁਤ ਘੱਟ ਆਇਆ। ਸਾਰੀ ਸਿੱਧ ਗੋਸ਼ ਸਾਰੀ ਬਾਬੇ ਨਾਨਕ ਦਾ ਮਾਸਟਰ ਪੀਸ ਹੈ। ਗੁਰਮੁਖੇ ਆਏਗਾ ਖੱਖੇ, ਗੁਰਮੁਖ ਪਿਆਰੇ ਆਏ ਮਿਲ ਨਹੀਂ ਹੈ, ਗੁਰਮੁਖੇ ਪਿਆਰੇ ਆਏ ਮਿਲ। ਗੁਰਮੁਖੇ ਢੂੰਡ ਢੂੰਡੇਂਦਿਆਂ, ਗੁਰਮੁਖੇ ਇੱਕ ਪੈਸੇਜ ਹੈ, ਚੈਨਲ ਹੈ, ਰਸਤਾ ਹੈ, ਜਿਹ 'ਚ ਪਿਆ ਵਗੈਰ ਇਸ ਬਾਣੀ ਤੋਂ ਉਹਦੇ ਬਗੈਰ ਕੱਖ ਨਹੀਂ ਹੋਣਾ ਸਾਡਾ। ਹਰ ਵੇਲੇ ਗੁਰਮੁਖੇ ਦੀ ਕੰਡੀਸ਼ਨ ਹੋਈ, ਗੁਰਮੁਖ ਬਹੁਤ ਘੱਟ ਹੈ। ਸੋਚ ਕੇ ਬਾਣੀ ਜਿੱਦਾਂ ਲਿਖੀ ਹੈ ਉੱਦਾਂ ਗਾਇਕਾ ਤੋ ਗੁਰਮੁਖੇ ਸੁਣਨਾ ਸਾਚਾ ਨਾਓ। ਕਹਿੰਦੇ ਸਾਰੇ ਨਾਲ ਜਪਦੇ ਸੀ ਅਤੇ ਨਾਲ ਸੁਣਦੇ ਵੀ ਸੀ, ਸ਼ਬਦ ਸਿਰ ਦੀ ਖੇਡਦੇ ਗਏ। ਬਾਬਾ
ਸਿੱਖ ਸਭਾ ਦੇਖਿਆ ਕਾ ਪਾਉ ਗੁਰਮੁਖ ਸੁਣਨਾ ਸਾਚਾ।
ਉਧਰ ਬਾਬਾ ਨਾਨਕ ਡੋਲਦਾ, ਉਹਦੇ ਪੈਰਾਂ 'ਚ ਬਾਜਾ ਵੱਜਦਾ ਸੀ ਆਨੰਦ ਸ਼ਬਦ ਦਾ। ਮਹਾਰਾਜ ਸੰਗਤ ਦੇ ਪਿੱਛੇ ਹੋ ਕੇ ਬੈਠ ਜਾਂਦੇ ਸੀ, ਸੰਗਤ ਦੇ ਵਿੱਚ ਨਹੀਂ ਬਲਕਿ ਪਿੱਛੇ ਆਣ ਕੇ ਬੈਠ ਕੇ ਤੇ ਕਹਿੰਦੀ ਮੈਂ ਵੀ ਵਾਰ ਵਾਰ ਫਿਰ ਆਖਦਾ ਨਾਮ ਜੋ
ਨਾਨਕ ਆਖਣੇ ਵੇਰਾ ਵੇਰ ਨਾਨਕ ਆਖਣੇ
ਇਹੋ ਮੇਰਾ ਨੱਚਣਾ ਇਹੋ ਮੇਰਾ ਗਾਉਣਾ ਜਿਹੜੀਆਂ ਬਾਕੀ ਕੌਮਾਂ ਕਰ ਰਹੀਆਂ ਮੇਰਾ ਕੀ ਹੈ ਮੈਂ ਵਾਰ ਵਾਰ ਨਾਮ ਨੂੰ ਆਖਦਾ ਹਾਂ ਨਾਨਕ ਆਖਣੇ ਵੇਰ ਇਤ ਰੰਗੇ ਨਾਚੂ ਰੱਖ ਰੱਖ ਪੈ ਏ ਵਾਹਿਗੁਰੂ ਗੁਰੂ ਬਾਬੇ ਦਾ ਤਪਲਾ ਦੇਖੋ ਅਸੀਂ ਪਹਿਲਾਂ ਦੱਸਦੀ ਹਾਂ ਸਾਰੀ ਬਾਣੀ ਚ ਜੇ ਬਾਬਾ ਕਿਹਾ ਤੇ ਗੁਰੂ ਨਾਨਕ ਨੂੰ ਸਿਰਫ ਕਿਹਾ ਹੈ ਕਿਸੇ ਮੁਹੱਲੇ ਨੂੰ ਇਹ ਰੈਂਕ ਨਹੀਂ ਦਿੱਤਾ ਅੱਜ ਕੱਲ੍ਹ ਇੱਟ ਚੱਕੋ ਤੇ ਬਾਬੇ ਮਿਲ ਜਾਂਦੇ ਹੈ ਇੱਟ ਵੀ ਚੱਕਣ ਦੀ ਲੋੜ ਨਹੀਂ ਉੱਤੇ ਹੀ ਬੈਠੇ ਹੁੰਦੇ ਹੈ ਇੰਨੇ ਬਾਬੇ ਔਰ ਸਾਰੀ ਬਾਣੀ ਸਾਨੂੰ ਲੱਭ ਕੇ ਦੱਸ ਦਿਓ ਸਵਾਏ ਗੁਰੂ ਬਾਬੇ ਤੂੰ ਕਿਸੇ ਨੂੰ ਬਾਬਾ ਕਿਹਾ ਹੋਵੇ ਐਡੀ ਵੱਡੀ ਚੀਜ਼ ਹੈ ਅਸੀਂ ਹੋਸ਼ ਕਰਨਾ ਆਪਣਾ ਕਿੱਦਾਂ ਸਾਡਾ ਵਿਰਸਾ ਲੁੱਟੀ ਜਾਂਦੇ ਲੋਕ ਅਸੀਂ ਸਤਿਕਾਰ ਕਰਦੇ ਹਾਂ ਸਾਰੇ ਕੋ ਆਓ ਵੀ ਸ਼ੱਕ ਪਰ ਜੋ ਬਾਣੀ ਦਾ ਥਾਂ ਹੈ ਉਹ ਸਿਰਫ ਗੁਰੂ ਨਾਨਕ ਨੂੰ ਦਿੱਤਾ ਜੋ ਗੁਰੂ ਬਾਬੇ ਫਿੱਟੇ ਸੋ ਗੁਰੂ ਅੰਗਦ ਕੀਤੇ ਕੁੜਿਆਰੇ ਅਸੀਂ ਬਾਣੀ ਦੇ ਹਵਾਲੇ ਦਾਂਗੇ ਜੋ ਗੁਰੂ ਬਾਬੇ ਫਿੱਟੇ ਸੋ ਗੁਰੂ ਅੰਗਦ ਨਾਲ ਵੀ ਮੂੰਹ ਨਹੀਂ ਲਾਏ ਉਹਨਾਂ ਨੂੰ ਤੀਜੀ ਪੀੜ੍ਹੀ ਵਿਚਾਰਿਆ ਕੀ ਇੱਥੇ ਨਾ ਵਿਚਾਰੇ ਚੌਥ ਗੁਰ ਚੌਥੀ ਪੀੜ੍ਹੀ ਟਿਕਿਆ ਜਿਨ ਨਿੰਦਕ ਦਸ਼ਟ ਵੀਤਾ ਪੀੜ੍ਹੀਆਂ ਚੱਲਦੀਆਂ ਹੈ ਇਸ ਕਰਕੇ ਜਿਹੜਾ ਗੁਰੂ ਬਾਬਾ ਹੈ ਉਹਨੂੰ ਸਿਰਫ ਬਾਣੀ 'ਚ ਗੁਰੂ ਬਾਬਾ ਲਿਖਿਆ ਔਰ ਗੁਰੂ ਬਾਬੇ ਦੇ ਤਪਲੇ ਦੇਖਿਓ ਦੋ ਕਿਹੜੇ ਸੀ ਬਾਜੇ ਤਾਂ ਹੈ ਨਹੀਂ ਸੀ ਤਪਲੇ ਤਾਂ ਉਸ ਵੇਲੇ ਨਹੀਂ ਸੀ ਮਰਦੰਗ ਹੁੰਦਾ ਸੀ ਇਸ ਕਰਕੇ ਬਾਬੇ ਦੇ ਵੇਲੇ ਬਾਬਾ ਆਪਣਾ ਹੁਣ ਤਪਲਾ ਦੱਸੇਗਾ ਵੀ ਮੇਰੇ ਦੋ ਪੁੜੇ ਤਪਲੇ ਦੇਵੇ ਕਿਹੜੇ ਹੈ ਕਹਿੰਦੀ ਮੇਰੀ ਜ਼ਿੰਦਗੀ ਸੱਤ ਅਤੇ ਸੰਤੋਖ ਦੀ ਹੈ ਬਾਬੇ ਦੇ ਪੁੜੇ ਦੇਖਿਓ ਦੋਨੋਂ
ਸੱਤ ਸੰਤੋਖ ਵੱਜੇ ਦੋਏ ਤਾਲ
ਆਹ ਤਾਲ ਜਿਹੜੀ ਉੱਠਦੀ ਹੈ ਕਹਿੰਦਾ ਮੇਰੀ ਜ਼ਿੰਦਗੀ ਸੱਤ ਦੀ ਹੈ ਔਰ ਸਬਰ ਦੀ ਜ਼ਿੰਦਗੀ ਹੈ ਸੰਤੋਖ ਦਾ ਜੀਵਨ
ਸੱਤ ਸੰਤੋਖ ਵੱਜੇ ਦੋਏ ਤਾਲ
ਪੈਰੀ ਬਾਜਾ ਸਦਾ ਨਿਹਾਲ ਇਹ
ਪੈਰੀ ਬਾਜਾ
ਸਦਾ ਨਿਹਾਲ
ਪੈਰੀ ਬਾਜਾ ਸਦਾ ਨਿਹਾਲ
ਆ ਜਿਹੜਾ ਅਨਹਦ ਸ਼ਬਦ ਨੂੰ ਦੁਨੀਆਂ ਰੋ ਰਹੀ ਹੈ ਸਾਰੀ ਅਨਹਦ ਸ਼ਬਦ ਸੁਣਿਆ ਨਹੀਂ ਜੀ ਤੁਹਾਨੂੰ ਸਾਡਾ ਗੁਰੂ ਤੇ ਅਨਹਦ ਸ਼ਬਦ ਸੁਣਾ ਦਿੰਦਾ ਉਹ ਬਾਬੇ ਦੇ ਪੈਰਾਂ 'ਚ ਅਨਹਦ ਸ਼ਬਦ ਵੱਜਦੇ ਸੀ ਜਦੋਂ ਤੁਰਦਾ ਸੀ ਪੈਰੀ ਬਾਜਾ ਕੇ ਅਨਹਦ ਸ਼ਬਦ ਵੱਜਦੇ ਸੀ ਸਾਰੇ ਸਰੀਰ 'ਚ ਰੋਮ ਰੋਮ 'ਚ ਉਹ ਸੀ ਬਾਬੇ ਦਾ ਜੀਵਨ ਲਟਕਦੀ ਔਰ ਸਗ ਡਗਮਗ ਚਾਲ ਨਾਲ ਆਣ ਕੇ ਬਾਣੀ 'ਚ ਬੈਠ ਔਰ ਸੰਗੇ ਦੇ ਪਿੱਛੇ ਬੈਠਦੇ ਸੀ ਜੇ ਸੰਗਤ ਜਪ ਰਹੀ ਹੁੰਦੀ ਸੀ ਪਿੱਛੇ ਆਣ ਕੇ ਉਹ ਵੀ ਬੈਠ ਜਾਂਦੇ ਅਸੀਂ ਹੁਣ ਚਾਰ ਪੰਜ ਸੁੱਤਰਾਂ ਇਕੱਠੀਆਂ ਲਵਾਂਗੇ ਫਿਰ ਅਸੀਂ ਆਪਣੇ ਇਸ ਥੀਮਾ ਲਵਾਂਗੇ ਵੀ ਬਾਬੇ ਵੇਲੇ ਕੋਈ ਕੀਰਤਨ ਨਹੀਂ ਸੀ ਸਾਰੀ ਸਿੱਖੀ ਆਹ ਲਾਹਾ ਲੈਂਦੀ ਸੀ ਉਹ ਕੀ ਸੀ
ਸਿੱਖ ਸਭਾ ਦੀ ਖੇਆ ਸੰਤੋਖ
ਅੱਜ ਕੋਈ ਪੰਥ ਦੇ ਵਿੱਚ ਸੰਤੋਖ ਹੈ ਲੜਾਈਆਂ ਕਾਹਦੇ ਲਈ ਹੋ ਰਹੀਆਂ ਸਾਰੀਆਂ ਸੰਤੋਖ ਦਾ ਜੀਵਨ ਨਹੀਂ ਹੈ
ਸਤ ਸੰਤੋਖ ਵੱਜੇ ਦੋਏ ਤਾਲ ਪੈਰੀ ਵੱਜੇ ਸਦਾ
ਉਹ ਪੈਰੀ ਬਾਜਾ ਕੀ ਸੀ ਸਦਾ ਨਿਹਾਲ ਜਕਾਰੇ ਮਾਰ ਕੇ ਨਿਹਾਲ ਨਹੀਂ ਤਾਂ ਸਾਡਾ ਜੰਗੀ ਨਾਰਾ ਸੀ ਬੁਲਾਉਣਾ ਪਰ ਨਿਹਾਲ ਕਾਹਦੇ ਨੇ ਹੁਣ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ
ਗੁਰ ਕਾ ਸ਼ਬਦ ਜਪੇ ਪੈ ਨਿਹਾਲ ਗੁਰ ਕਾ ਸ਼ਬਦ ਜਪੇ ਪੈ ਨਿਹਾਲ ਏ ਪੈਰੀ ਬਾਜਾ ਸਦਾ ਨਿਹਾਲ ਪੈਰੀ ਬਾਜਾ ਸਦਾ ਨਿਹਾਲ
ਏ ਸਿੱਖ ਸਭਾ ਦਿਖਿਆ
ਪਾਓ ਗੁਰਮੁਖ ਸੁਣਨਾ ਸਾਚਾਨਾ
ਉਹ ਇਹੋ ਜਿਹਾ ਕੀਰਤਨ ਕਰਦੇ ਸੀ ਆ ਦਿਖਿਆ ਦਾ ਆ ਸ਼ਬਦ ਤੁਹਾਡੇ ਹੱਥਾਂ ਚ ਰਹਾਉ ਨੂੰ ਅਸਥਾਈ ਬਣਾਉਣ ਲੱਗੇ ਆ। ਔਰ ਗੁਰੂ ਅਰਜਨ ਸਾਹਿਬ ਕਹਿੰਦੇ ਆ ਕੀਰਤਨ ਕਰਿਆ ਕਰੋ, ਐਸਾ ਕੀਰਤਨ ਕਰ ਮਨ ਜਿਹੜਾ ਇੱਥੇ ਵੀ ਕੰਮ ਆਵੇ ਤੇ ਮਰਨ ਤੋਂ ਬਾਅਦ ਵੀ ਕੰਮ ਆਵੇ। ਰਹਾਉ ਦੀ ਤੁੱਕ ਹੈ ਗੁਰੂ ਅਰਜਨ ਦੇਵ ਜੀ ਦੇ, ਸਭ ਤੋਂ ਜ਼ਿਆਦਾ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ। ਔਰ ਦੇਖੋ ਤੁਸੀਂ 16 ਸਾਲ ਦੀ ਉਮਰ 'ਚ ਗੱਦੀ 'ਤੇ ਬੈਠ ਗਏ ਸੀ, 11ਵੀਂ 'ਚ ਮੁੰਡਾ ਪੜ੍ਹਦਾ ਹੈ। ਗੁਰੂ ਰਾਮਦਾਸ ਸਾਹਿਬ ਦੀ ਉਮਰ 36 ਸੀ, 16 ਸਾਲ ਦੀ ਉਮਰ 'ਚ ਗੱਦੀ 'ਤੇ ਬੈਠ ਗਏ। ਔਰ ਐਸਾ ਪੂਰਨ ਗੁਰੂ ਜਿਹਨੂੰ ਤੱਤੀਆਂ ਤਵੀਆਂ 'ਤੇ ਰੋਸਟ ਕਰ ਦਿੱਤਾ ਗਿਆ, ਐਸਾ ਗੁਰੂ, ਉਹਨੇ ਇੱਕ ਲਫ਼ਜ਼ ਨਹੀਂ ਬਦਲਿਆ, ਬਾਣੀ ਡੀਵੀਏਟ ਨਹੀਂ ਕੀਤੀ, ਇੰਨੀ ਬ੍ਰਹਮਣਵਾਦ ਦੇ ਗੇਂਸ ਅੜਦੀਆਂ ਗਈਆਂ ਵੀ ਇਹਨਾਂ ਨੇ ਐਸਾ ਗ੍ਰੰਥ ਬਣਾਇਆ ਇਸ ਗੁਰੂ ਨਾਲ, ਸਾਰਾ ਐਡਿਟ ਕੀਤਾ। ਉਹ ਕਹਿੰਦਾ ਲਾਈਨ ਨਹੀਂ ਗਲਤ ਹੋ ਸਕਦੀ ਜੋ ਆ ਗਈ ਹੈ ਉੱਤੋਂ ਦੀ। ਇਸ ਕਰਕੇ ਉਹਨਾਂ ਨਾਲ ਸਾਰਾ ਗਿਆਨ, ਸਭ ਤੋਂ ਜ਼ਿਆਦਾ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੈ। ਔਰ ਆਹ ਵੀ ਸ਼ਬਦ ਉਹਨਾਂ ਦੇ ਮੁਬਾਰਕ ਮੂੰਹ 'ਤੇ ਆਇਆ ਹੈ, ਐਸਾ ਕੀਰਤਨ ਕਿੱਦਾਂ ਕਿੱਦਾਂ ਮਹਾਰਾਜ ਤੁਹਾਨੂੰ ਦੂਸਰਾ ਕੀਰਤਨ ਦੇ ਸਕਦੇ। ਉਹ ਕਰਨਾ ਅਸੀਂ, ਬਾਣੀ ਗਾਉਣੀ ਹੈ, ਸਭ ਕੁਛ ਕਰਨਾ ਹੈ, ਲੇਕਿਨ ਅਸੀਂ ਕੋਈ ਰੂਲ ਵੀ ਫੜਨਾ ਹੈ ਵੀ ਗੁਰੂਆਂ ਨੇ ਕਿਹੜਾ ਕੀਰਤਨ ਸਾਨੂੰ ਦਿੱਤਾ ਸੀ ਸਾਡੇ, ਉਹ ਉਸ ਲਈ ਪਤਾ ਕੀ ਲਿਖਿਆ,
ਕੋਈ ਗਾਵੇ ਰਾਗੀ ਨਦੀ ਬੇਦੀ ਬਹੁ ਭਾਂਤ ਕਰ,
ਭਾਵੇਂ ਰਾਗ ਨਾ ਵੀ ਆਉਂਦਾ ਸੀ, ਬਹੁ ਭਾਂਤਾਂ 'ਚ 50 ਸਾਲ ਗਾਇਆ ਹੋਇਆ ਸੀ। ਮੰਨਦੇ ਹਾਂ ਸੰਸੀਅਰ ਹੋ ਕੇ ਸਭ ਕੁਛ ਗਾਉਣਾ ਅਸੀਂ, ਲੇਕਿਨ ਸਿੱਟੇ ਨੂੰ ਫੜਨਾ ਵੀ ਗੁਰੂ ਮਹਾਰਾਜ ਦਾ ਸ਼ਬਦ ਕੀ ਕਹਿ ਰਿਹਾ ਹੈ,
ਕੋਈ ਗਾਵੇ ਰਾਗੀ ਨਦੀ ਬੇਦੀ ਬਹੁ ਭਾਂਤ ਕਰ,
ਬਹੁ
ਭਾਂਤ ਕਰ
ਨਹੀਂ
ਹਰ ਹਰ ਕੀ ਜੈ ਰਾਮ ਰਾਜੇ
ਨਹੀਂ
ਹਰ
ਹਰ ਹਰ ਜੱਸੇ ਵਾਲੀ ਬਾਣੀ 'ਚ ਸਭ ਰੂਲ ਹੈ, ਜਿੱਥੇ ਪਰਮੇਸ਼ਰ ਦਾ ਨਾਮ ਇੱਕ ਤੋਂ ਵੱਧ ਵਾਰੀ ਰਿਪੀਟ ਹੋ ਜਾਓ ਜਪਣ ਵਾਲਾ ਹੈ, ਕਿਉਂਕਿ ਉਹ ਜਪਦੇ ਕਦੀ ਨਹੀਂ ਹੈ ਨਾ ਉਹ 'ਚ ਭਿੱਜਦੇ ਹੈ। ਇਸ ਕਰਕੇ ਛੱਕਾ ਚੱਲਦਾ ਹੈ, ਤੁਹਾਨੂੰ ਸਾਰਿਆਂ ਨੂੰ ਯਾਦ ਹੈ, ਅਸੀਂ ਉਸ ਹੱਲ ਆਉਂਦੇ ਹਾਂ ਵੀ ਸਾਡਾ ਕੀਰਤਨ ਕੀ ਹੈ, ਹਰ ਹਰ ਸਾਡਾ ਕੀਰਤਨ ਹੈ ਨਾਮ ਜਪਣਾ,
ਐਸਾ ਕੀਰਤਨ ਹਰ ਮਨ ਜੋ ਕਾਮ ਜੋ ਕਾਮ
ਜਿਹੜਾ ਗਾਂ ਵੀ ਜਾਵੇ ਤੁਹਾਡੇ ਹੱਥਾਂ 'ਚ ਸ਼ਬਦ ਹੈ, ਮੰਮੇ ਨੂੰ ਸਿਹਾਰੀ ਹੈ, ਬੁਲਾਉਣੀ ਹੈ, ਕਾਮ ਨਹੀਂ ਕਹਿਣਾ ਕਾਮੇ, ਨਹੀਂ ਤੁਸੀਂ ਉਸ ਘਰ 'ਚ ਗਾ ਨਹੀਂ ਸਕੋਗੇ। ਕੀ ਹਾਂ ਜੋ ਕਾਮੇ ਤੇਰਾ, ਔਰ ਤੇਰੇ ਨਹੀਂ ਪੜ੍ਹਨਾ, ਦੋ ਲਾਵਾਂ ਹੈ ਤੇਰਾ, ਸ਼ੁੱਧ ਬਾਣੀ ਪੜ੍ਹਨੀ ਹੈ,
ਕੀ ਹੈ
ਰਹਾਉ ਬੋਲਣਾ ਹੈ। ਰਹਾਉ ਕੀ ਹੈ, ਸਾਰੇ ਸ਼ਬਦ ਦੇ ਪਹੀਏ ਦਾ ਐਕਸਲ ਹੈ, ਜੇ ਸ਼ਬਦ ਦਾ ਰਹਾਉ ਨਾ ਬੋਲਾਂਗੇ ਸਮਝਾਂਗਾ ਨਾ, ਸ਼ਬਦ ਨਹੀਂ ਸਮਝ ਆਉਣਾ। ਜਿੱਦਾਂ ਪਹੀਆ ਸਾਰਾ ਐਕਸਲ ਦੇ ਦੁਆਲੇ ਪਾਉਂਦਾ, ਸਾਰਾ ਸ਼ਬਦ ਦੇ ਭਾਵ ਅਰਥ ਇਸ ਰਹਾਉ ਦੇ ਦੁਆਲੇ ਆਉਂਦਾ। ਔਰ ਕਿੱਡਾ ਵੱਡਾ ਹੁਕਮ ਹੈ,
ਐਸਾ ਕੀਰਤਨ ਕਰ ਮਨ
ਸ਼ਬਦ ਤੁਹਾਡੇ ਹੱਥਾਂ 'ਚ ਹੈ, ਸਾਰੇ ਸ਼ਬਦ 'ਚ ਕਿਤੇ ਕੀਰਤਨ ਕਰਨ ਦੀ ਇੰਸਟਰਕਸ਼ਨ ਨਹੀਂ ਹੈ। ਸਾਰਾ ਸ਼ਬਦ ਤੁਹਾਨੂੰ ਦੇ ਦੇਣਾ ਹੈ, ਘਰ ਬੈਠ ਕੇ ਦੇਖਿਓ, ਸਾਰੇ ਸ਼ਬਦ 'ਚ ਆਏਗਾ ਜਾਸ ਜਪਤ ਜਾਸ ਜਪਤ ਜਾਸ ਜਪਤ ਜਾਸ ਜਪਤ। ਕੋਈ ਗੱਲ ਹੈ ਕੀਰਤਨ ਕਿਹੜਾ? ਸਾਡਾ ਗੁਰੂ ਦਾ ਨਾਮ ਜਪਣਾ ਹੀ ਕੀਰਤਨ ਹੈ।
ਐਸਾ ਕੀਰਤਨ ਕਰ ਮਨ ਮੇਰੇ, ਐਸਾ ਕੀਰਤਨ
ਕੀ ਹੈ ਅਸੀਂ? ਇੱਕ ਬੰਨੇ ਸਿੰਘ ਬੋਲਣਗੇ, ਇੱਕ ਬੰਨੇ ਬੀਬੀਆਂ ਨੂੰ ਬੋਲਣ ਦਿਓ, ਉਸ ਵੇਲੇ ਸਿੰਘਾਂ ਨਾਲ ਨਹੀਂ ਬੋਲਣਾ।
ਐਸਾ ਕੀ
ਗੌੜੀ ਮਹੱਲਾ ਪੰਜਵਾਂ, ਪੰਨਾ 236। ਇੱਥੋਂ ਸ਼ਬਦ ਸ਼ੁਰੂ ਹੁੰਦਾ,
ਗੁਰ ਸੇਵਾ ਤੇ ਨਾਮ ਮਿਲਾਂਗਾ, ਤਿਸ ਕੋ ਮਿਲਿਆ ਜਿਸ ਮਸਤਕੇ ਪਾਗਾ। ਤਿਸ ਕੈ ਹਿਰਦੈ ਰਵਿਆ ਸੋਏ, ਮਨ ਤਨ ਸੀਤਲ ਨੇਹ ਚਲ
ਅਸੀਂ ਸਦਾ ਲਈ ਦੱਸ ਦਈਏ, ਜਿਹੜੀਆਂ ਰਹਾਉ ਤੂੰ ਪਹਿਲੀਆਂ ਤੁਕਾਂ ਹੁੰਦੀਆਂ ਹੈ, ਬਹੁਤ ਉੱਚ ਚੋਟੀ ਦੀਆਂ ਤੁਕਾਂ ਹੁੰਦੀਆਂ। ਕਈ ਵਾਰੀ ਰਹਾਉ ਪਹਿਲਾਂ ਆ ਜਾਏਗਾ, ਕੋਈ ਤੁਕ ਪਹਿਲਾਂ ਨਹੀਂ ਹੁੰਦੀ। ਉਹ ਸਾਰਾ ਰਹਾਉ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਰੀ ਬਾਣੀ ਹੀ ਪਹਿਲਾਂ ਰਹਾਉ ਤੋਂ ਹੀ ਸ਼ੁਰੂ ਹੁੰਦੀ ਹੈ ਸਾਰੇ ਸ਼ਬਦ। ਲੇਕਿਨ ਆਮ ਸ਼ਬਦ ਜਿਹੜੇ ਡੂੰਘੇ ਆ ਬੈਣ ਹੈ ਬਾਕੀਆਂ ਦੇ, ਉਤਲੀਆਂ ਤੁਕਾਂ ਗੁਰ ਸੇਵਾ ਤੇ ਨਾਮੇ ਲਾਗਾ, ਨਾਮ ਨਾਲ ਲੱਗ ਗਿਆ ਔਰ ਉਹਨੂੰ ਮਿਲਿਆ ਰੱਬ ਜਿਹਦੇ ਮਸਤਕ 'ਚ ਭਾਗ ਸੀ, ਫਿਰ ਹਿਰਦੇ ਦੇ ਵਿੱਚ ਵੀ ਉਹਦਾ ਨਾਮ ਚਲਾ ਗਿਆ, ਉਹਦਾ ਮਾਨ ਤਨ ਸੀਤਲ ਅਤੇ ਖੜ੍ਹਾ ਹੋ ਗਿਆ, ਨਹੀਂ ਝੁਲਿਆ। ਇਹ ਉੱਚ ਚੋਟੀ ਦੀਆਂ ਤੁਕਾਂ ਨਾਲ ਰਹਾਉ 'ਚ ਸਮਾਉਣਾ ਸਾਰੀ ਬਾਣੀ ਦਾ ਹੀ ਥੰਮ ਰੂਲ ਹੈ। ਘਰ ਬੈਠ ਕੇ ਸਾਰੀ ਬਾਣੀ ਦੇ ਸ਼ਬਦ ਦੇਖੋ, ਕੜੀਆਂ ਵਾਂਗੂ ਖੁੱਲ੍ਹ ਜਾਣਗੇ ਭਾਵ ਅਰਥ ਉਹਨਾਂ ਦੇ। ਤੋ ਉਤਲੀਆਂ ਚੋਟੀਆਂ ਦੀਆਂ ਤੁਕਾਂ ਨੇ ਆਣ ਕੇ ਸਮਾ ਗਏ ਵੀ ਐਡਾ ਇੰਨਾ ਕਿਸ ਤਰ੍ਹਾਂ ਹੋਇਆ, ਸੀਤਲ ਤਨ ਮਨ ਠੰਡਾ ਹੋ ਗਿਆ, ਨੇਚਲ ਹੋ ਗਿਆ, ਹਿਰਦੇ 'ਚ ਆ ਗਿਆ, ਇਹ ਕਾਹਦੇ ਨਾਲ ਹੋਇਆ? ਔਰ ਰਹਾਉ ਕੋਲੋਂ ਪੁੱਛੀਏ, ਰਹਾਉ ਕਹਿੰਦਾ ਹੈ
ਐਸਾ
ਹੁਣ ਉਹ ਦੂਸਰਾ ਕੀਰਤਨ ਕਰ ਲਓਗੇ, ਮੁਬਾਰਕ ਹੈ, ਬਾਣੀ ਪੜ੍ਹੋ, ਪਰ ਬਾਣੀ 'ਚ ਗਿਆਨ ਕਲਾ ਹੈ, ਗੁਰੂ ਪਰਮੇਸ਼ਰ ਦੇ ਨਾਮ ਜਪਣ ਚ ਪਾਰਸ ਕਲਾ ਹੈ, ਬਾਣੀ ਗਿਆਨ ਹੈ। ਬਾਬਾ ਨਾਨਕ ਕਹਿੰਦਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ। ਹੁਣ ਉਹਨਾਂ ਦਾ ਮੁਬਾਰਕ ਬਚਨ ਨਾ ਉਲਟੋ, ਗਿਆਨੀ ਦਾ ਆਪਣਾ ਬਾਣੀ ਦਾ ਆਪਣਾ ਥਾਂ ਹੈ, ਬਾਣੀ ਚ ਗਿਆਨ ਕਲਾ ਹੈ, ਪਰਮੇਸ਼ਰ ਦੇ ਨਾਮ ਨਾਲ ਸਭ ਕੁਛ ਹੋਣਾ ਹੈ। ਇਸ ਕਰਕੇ ਕਿੱਥੋਂ
ਮਸਤਕ ਚ ਭਾਗ ਜਿਹਨਾਂ ਚ ਹੋਣ, ਹਿਰਦੇ ਚ ਚਲਾ ਗਿਆ, ਮਨ ਤਨ ਸੀਤਲ ਕਿੱਦਾਂ ਹੋਇਆ?
ਡੜਿਆ ਕੇ ਜੇ ਉਤਲੀਆਂ ਸ਼ਬਦ ਸੁਰਤ ਦੀਆਂ ਖੇਡਾਂ ਖੇਡੋਗੇ,
ਸ਼ਬਦ ਸਮਝ ਕੇ
ਕਹੋ ਗਏ ਆਹਾ ਕਿਆ ਰਹਾਉ ਲਾਇਆ ਮਹਾਰਾਜ ਨੇ, ਰਹਾਉ ਲਾਇਆ ਤੈਨੂੰ ਆਪ ਦੂਸਰਾ ਕੀਰਤਨ ਨਹੀਂ, ਇੱਕ ਸਪੈਸੀਫਾਈ ਕੀਰਤਨ ਆ, ਉਹ ਕਰਨਾ ਪੈਣਾ ਐਸਾ ਕੀ।
ਰਹਾਉ ਤੋਂ ਬਾਅਦ ਜਪਣਾ ਸ਼ੁਰੂ ਹੋ, ਕਿਸੇ ਵੀ ਸ਼ਬਦ ਚ ਦੇਖੋ ਕਿੰਨੀ ਵਾਰੀ, ਔਰ ਜਾਸ ਤੇ ਸੱਸੇ ਨੂੰ ਔਂਕੜਾ ਹਮੇਸ਼ਾ ਹੀ ਸਾਰੇ ਨੂੰ ਅੰਡਰਲਾਈਨ ਕੀਤਾ, ਆਮ ਨਹੀਂ ਜਪਣਾ, ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਸਭ ਕੁਛ ਸੁਣਾ, ਜਾਸ ਜਪਤ ਜਾਸ ਜਪਤ ਜਾਸ ਜਪਤ ਜਾਸ ਜਪਤ, ਜੇ ਜਪਣ ਨਹੀਂ ਕੀਤਾ ਬਾਕੀ ਕੀਰਤਨ ਬਣ ਜਾਏਗਾ, ਕੋ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨਾ ਹੀ ਹਰ ਹਰ ਭੀਜੈ ਰਾਮ ਰਾਜੇ, ਜੇ ਜਪਦੇ ਨੀ ਨਾਲ ਵਾਰੇ ਕੇ ਕਰੋ ਪਰ ਨਾਲ ਉਹਦੇ ਨਾਲ ਦੁੱਗਣਾ ਨਾਮ ਵੀ ਜਪੋ ਤਾਂ ਭਲੀ ਭੂਤ ਹੋਣਾ। ਇਸ ਕਰਕੇ ਨਾਮ ਚ ਪਾਰਸ ਕਲਾ ਹੈ ਔਰ ਬਾਣੀ ਚ ਗਿਆਨ ਕਲਾ ਹੈ। ਆਹ ਅਸੀਂ ਹੁਣ ਬਾਣੀ ਦਾ ਹੀ ਸ਼ਬਦ ਪੜ ਰਹੇ ਹਾਂ, ਕੋ ਭਿਸ਼ਨ ਪਤਾ ਨੀ ਛੋਇਆ ਸੀ, ਬਾਣੀ ਤੋਂ ਬਗੈਰ ਅਸੀਂ ਇੱਕ ਲਾਈਨ ਨੀ ਬਾਹਰ ਕਹਿੰਦੇ ਨਾ ਅਸੀਂ ਜਾਣਾ ਚਾਹੁੰਦੇ ਹਾਂ, ਐਡਾ ਸਾਡੇ ਕੋਲ ਗਿਆਨ। ਜਾਸ ਜਪਤ ਜਾਸ ਜਪਤ ਸਾਰੇ ਸ਼ਬਦ ਚ ਜਪਣਾ ਆ ਰਿਹਾ ਹੈ। ਤੋ ਮਹਾਰਾਜ ਪਹਿਲਾ ਰਹਾਉ ਤੋਂ ਬਾਅਦ ਕਹਿੰਦੇ
ਜਸ ਜਪਤ ਪਾਉ ਆਪਣਾ ਜਾਏ ਤਾਵਤ ਮਨੂਗਾ ਆਵੇ ਠਾਏ। ਜਾਸ ਜਪਤ ਫਿਰ ਦੁੱਖ ਨਾ ਲਾਗੇ, ਜਾਸ ਜਪਤ ਇਹ ਹਉਮੈ
ਅੱਗੇ ਡੀਜਿਟ ਆ ਗਿਆ, ਹਿੰਸਾ ਆ ਗਿਆ, ਇਹ ਲਾਈਨਾਂ ਇਕੱਠੀਆਂ ਪੜਨੀਆਂ ਹੈ ਚਾਰ, ਹੁਣ ਅਸੀਂ ਰਹਾਉ ਦੁਹਰਾ ਸਕਦੇ ਹਾਂ। ਤੋ ਕਿਹੜਾ ਜਪਣਾ ਹੋਇਆ ਉਹਨੂੰ ਹੀ ਕੀਰਤਨ ਕਿਹਾ, ਵੀ ਜਾਸ ਜਪਤ, ਔਰ ਕੀ ਹੋਇਆ ਭਾਈ ਮਨ ਦੇ ਭੌਣੇ ਬੰਦ ਹੋ ਗਏ। ਕੀਰਤਨ ਕਰਨਾ ਕਈ ਜਨਮ ਕੀਰਤਨ ਕਰਦੇ ਰਹੋ, ਆ ਫਲ ਨਹੀਂ ਮਿਲੇਗਾ। ਜਾਸ ਜਪਤ ਭਾਉ ਇਹਦੇ ਮਨ ਦੇ ਪੌਣੇ ਬੰਦ ਹੋ ਗਏ, ਸਟਿਲ ਹੋ ਗਿਆ, ਖੜਾ ਹੋ ਗਿਆ। ਜਾਸ ਜਪਤ ਭਾਉ ਆਪਦਾ ਆਪਦਾ ਕਹਿੰਦੇ ਤਾਂ ਸੈਲਫ ਖਤਮ ਹੋ ਗਿਆ, ਮਨ ਹੀ ਖਤਮ ਹੋ ਗਿਆ। ਕੀ ਬਣ ਗਿਆ? ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਔਰ ਫਿਰ ਗੁਰੂ ਅਮਰਦਾਸ ਮੇਰ ਤੇ ਕਹਿੰਦੇ ਹਰ ਜੀ ਤੇਰੇ ਨਾਲੇ ਹੈ, ਬਾਹਰੋਂ ਨਹੀਂ ਮਿਲਣਾ, ਤੇਰੇ ਨਾਲੇ ਹੈ। ਮਨ ਜਦੋਂ ਖੜਾ ਹੋ ਜਾਂਦਾ ਪਰ ਕਹਿੰਦੇ ਉਹ ਜੋਤ ਸਰੂਪ ਹੋ ਜਾਂਦਾ, ਹਰ ਜੀ ਤੇਰੇ ਨਾਲੇ ਹੈ। ਗੁਰਮਤੀ ਰੰਗ ਮਾਣ, ਗੁਰਮਤ ਕੋਈ ਬਾਹਰਲੀ ਕਿਤਾਬ, ਕੋਈ ਰਹਿਤਨਾਮਾ, ਕੋਈ ਗੁਰਮਤ ਨਹੀਂ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਹੀ ਗੁਰਮਤ ਹੈ। ਇੱਥੋਂ ਬਾਅਦ ਆਪਣੀ ਆਪਣੀ ਮਤ ਹੋਏਗੀ ਸਿਰ ਕਿ ਜਿੱਦਾਂ ਸਾਰੀ ਗੁਰਬਾਣੀ ਕਹਿੰਦੀ ਹੈ ਉਹਦੇ ਨਾਲ ਆਪਣਾ ਰੰਗ ਚਾੜ ਨਾਮ ਜਪਣ ਦਾ। ਹਰ ਜੀ ਤੇਰੇ ਨਾਲੇ ਹੈ, ਤੇਰੇ ਅੰਦਰ ਹੀ ਹੈ, ਬਾਹਰੋਂ ਨਹੀਂ ਉਹਨੇ ਆਉਣਾ, ਉਹਨੇ ਪ੍ਰਗਟ ਹੋਣਾ ਅੰਦਰ। ਹਰ ਜੀ ਤੇਰੇ ਨਾਲੇ ਹੈ, ਗੁਰਮਤੀ ਰੰਗ ਮਾਣ, ਮਨ ਤੂੰ ਜੋਤ ਸਰੂਪ ਹੈ। ਆ ਪਹਿਲੀ ਤੁੱਕ ਆਈ ਵੀ ਮਨ ਦੇ ਭੌਣੇ ਬੰਦ ਹੋ ਗਏ, ਔਰ ਧਾਵਤ ਮਨੂਆ ਆਵੇ ਠਾਏ, ਜਿਹੜਾ ਜਿੱਦਾਂ ਪਾਰਾ ਪਾਰਾ ਤਲੀ ਤੇ ਰੱਖ ਕੇ ਥਰਕਦਾ ਰਹਿੰਦਾ, ਇੱਦਾਂ ਸਾਡਾ ਮਨ ਹਮੇਸ਼ਾ ਹੀ ਥਰਕ, ਕਦੀ ਬੈਠਦਾ ਨਹੀਂ। ਔਰ ਇਹੋ ਹੀ ਕਾਜ਼ ਹੈ ਬਲੱਡ ਪ੍ਰੈਸ਼ਰ ਦਾ, ਬੜੇ ਬੜੇ ਡਾਕਟਰ ਸਾਡੀ ਬਾਣੀ ਨੂੰ ਮੰਨ ਰਹੇ ਵੀ ਅੱਜ ਪਾਤਕਾਲ ਪਤਾ ਲੱਗੇ ਵੀ ਬੰਦੇ ਨੂੰ ਬਲੱਡ ਪ੍ਰੈਸ਼ਰ ਕਿਉਂ ਰਹਿੰਦਾ ਹੈ, ਕਿਉਂਕਿ ਉਹਦਾ ਮਨ ਸ਼ਾਂਤ ਨਹੀਂ ਹੁੰਦਾ, ਖੜਨਦਾ ਨਹੀਂ ਹੈ। ਇਸ ਕਰਕੇ ਧਾਵਤ ਮਨੂ ਆਵੇ ਠਾਏ ਪਹਿਲਾ ਵਿਆਸੀ ਦਾ ਹੀ ਸਵਾਲ ਹੀ ਹੁੰਦਾ ਜੀ ਮੈਂ ਜਪਦਾ ਪਰ ਮਨ ਨਹੀਂ, ਮਨ ਨੂੰ ਕੋਈ ਤਾਕਤ ਹੋਰ ਨਹੀਂ ਵਸ ਕਰ ਸਕਦੀ, ਇਸ ਮਨ ਨੂੰ ਖੜਾ ਕਰੇਗਾ ਤੇ ਜਪਣਾ ਖੜੇ ਕਰੇਗਾ। ਇਸ ਕਰਕੇ ਮਹਾਰਾਜ ਜੀ ਬਾਣੀ ਆਉਂਦਾ ਪਈ ਇਹ ਕਿਸ ਤਰ੍ਹਾਂ ਖੜਾ ਹੋਵੇ। ਮਹਾਰਾਜ ਗੁਰੂ ਅਰਜਨ ਪਾਤਸ਼ਾਹ ਨੇ ਜਿੱਦਾਂ ਮਨ ਖੜਾ ਕੀਤਾ, ਬੜੀ ਇੰਟਰਸਟਿੰਗ ਮਿਸਾਲ ਦੇ ਰਹੇ ਨੇ, ਸਾਰਿਆਂ ਦੇ ਕੰਮ ਆਓ। ਉਹ ਕਹਿੰਦੇ ਕਿਤੇ ਖੋਤੇ ਨੂੰ ਲੱਦਣਾ ਹੋਵੇ ਨਾ, ਖੋਤਾ ਉੱਤੇ ਛੱਟ ਨਹੀਂ ਲੱਦਣ ਦਿੱਤਾ, ਜੇ ਸਿਰਫ ਗਲ 'ਚ ਰੱਸਾ ਪਾਇਆ ਹੋਵੇ ਉਹ ਘੁਮਾਰ ਕੀ ਕਰਦਾ, ਜਦੋਂ ਉੱਤੇ ਭਾਰ ਲੱਦਣਾ ਹੋਵੇ ਨਾ ਉਹਦੀਆਂ ਪਿਛਲੀਆਂ ਲੱਤਾਂ ਵੀ ਨਾ ਪਿੱਛੇ ਕਿੱਲਾ ਠੋਕ ਕੇ ਉਹ ਬਲ ਪਾ ਕੇ ਕੈਂਚੀ ਵਾਲ ਉਹਦੀਆਂ ਪਿਛਲੀਆਂ ਲੱਤਾਂ ਨੂੰ ਕਿੱਲਾ ਠੋਕ ਕੇ ਉਹ ਪਿਛਲੀਆਂ ਲੱਤਾਂ ਬੰਨ ਦਿੰਦਾ, ਅੱਗੇ ਗਲ 'ਚ ਰੱਸਾ ਪਾਇਆ ਹੁੰਦਾ, ਫਿਰ ਲਿਆਉਂਦਾ ਛੱਟ ਔਰ ਦੋ ਜਣੇ ਰੱਖਦੇ, ਕਹਿੰਦੇ ਟੱਪ ਹੁਣ ਟੱਪ ਕੇ ਦੱਸ, ਜਦੋਂ ਇਹ ਪਿੱਛੇ ਨਾ ਹੋਵੇ ਉਹ ਟੀਟਣੇ ਮਾਰਦਾ ਰਹਿੰਦਾ। ਕਦੀ ਆ ਤੁਸੀਂ ਜੀਪ ਦੇ ਪਿੱਛੇ ਇੱਕ ਉਹ ਸ਼ਕਲ ਬੜੀ ਹੁੰਦੀ ਹੈ ਪਿੱਛੇ ਨੂੰ ਪਿਛੰਡਾ ਮਾਰਨ ਵਾਲੀ ਫੋਨ ਨਹੀਂ ਦੀ, ਤਾਂ ਇਹ ਖੋਤੇ ਦੀ ਮਿਸਾਲ ਮਹਾਰਾਜ ਦਿੰਦੇ, ਮਨ ਸਾਡਾ ਇਹੋ ਜਿਹਾ ਖੋਤਾ ਇਹਨੇ ਕਦੀ ਨਹੀਂ ਨਾਮ ਜਪਣ ਦੇਣਾ, ਨਾ ਕਦੀ ਧਰਮ ਸ਼ਾਂਤੀ ਆਉਣ ਦੇਣੀ। ਇਸ ਕਰਕੇ ਮਹਾਰਾਜ ਕਹਿੰਦੇ ਇਹ ਖੋਠਾਰੇ ਦਾ ਵਿਸ਼ਵਾਸ ਨਾ ਕਰੀ, ਇਹਨੂੰ ਖੁੱਲ੍ਹਾ ਨਾ ਛੱਡੀ, ਜਾਂ ਤਾਂ ਇਹਨੂੰ ਨਾਮ ਜਪਣ 'ਤੇ ਰੱਖ ਹਰ ਵੇਲੇ, ਜਾਂ ਬਾਣੀ ਪੜ੍ਹਨ 'ਤੇ ਰੱਖ, ਜਾਂ ਕੋਈ ਅੱਛੀ ਸੁਸਾਇਟੀ, ਜਾਂ ਮਤਲਬ ਮਨ ਨੂੰ ਖੁੱਲ੍ਹਾ ਛੱਡਿਆ ਨਹੀਂ ਤਾਂ ਇੰਨੇ ਪਛੰਡੇ ਮਾਰੇ ਨਹੀਂ ਔਰ ਇਹ ਤੇਰੇ ਵਾਸਤੇ ਨਹੀਂ ਰਹਿਣਾ। ਇਸ ਕਰਕੇ ਮਹਾਰਾਜ ਗੁਰੂ ਅਰਜਨ ਪਾਤਸ਼ਾਹ ਦਾ ਇਲਾਜ ਦੱਸਦੇ, ਧਾਵਤ ਮਨੂਆ ਕਿੱਦਾਂ ਆਵੇ, ਸਾਰੇ ਰਲ ਕੇ ਸੁਣਿਓ ਗੁਰੂ ਅਰਜਨ ਪਾਤਸ਼ਾਹ ਦਾ ਗਿਆਨ। ਔਰ ਹਰ ਅਭਿਆਸੀ ਦੀ ਪਹਿਲੀ ਓਬਸਟੈਕਲ ਹੀ ਇਹ ਹੁੰਦੀ ਜੀ ਮਨ ਨਹੀਂ ਖੜਾ ਹੁੰਦਾ, ਸਵਾਦ ਨਹੀਂ ਆਉਂਦਾ। ਮਨ ਖੋਟ ਹਰ ਤੇਰਾ ਨਹੀਂ ਵਿਸਾਸ, ਮੈਂ ਨਹੀਂ ਤੇਰਾ ਵਿਸ਼ਵਾਸ ਕਰਦਾ, ਤੂੰ ਖੋਟਾ ਵੈ। ਮਨ ਖੋਟ ਹਰ ਤੇਰਾ ਨਹੀਂ ਵਿਸਾਸ, ਮਨ ਖੋਟ ਤੂੰ ਮਹਾ ਉਦਮਾਦਾ, ਤੂੰ ਤੇ ਉਦਮ ਚੱਕ ਦੇਗਾ, ਤੂੰ ਤੇ ਕਾਬੂ ਨਹੀਂ ਆਉਣਾ। ਮਨ ਖੋਟ ਹਰ ਤੇਰਾ ਨਹੀਂ ਵਿਸਾਸ, ਮਨ ਖੋਟ ਹਰ ਤੇਰਾ ਨਹੀਂ ਵਿਸਾਸ, ਹੇ ਤੂੰ ਮਹਾ ਉਦਮਾਦਾ, ਖਾਰ ਕਾ ਪੈਖਰ ਤੋ ਛੁਟੈ ਜਾਂ ਉਪਰ ਲਾਦਾ, ਖਾਰ ਕਾ ਸਿੱਖ ਹਰ ਵੇਲੇ ਨਾਮ ਜਪਦਾ ਰਹਿੰਦਾ ਹੈ ਜਾਂ ਪਾਠ ਕਰਦਾ ਰਹਿੰਦਾ, ਬਾਣੀ ਲਾਉਂਦਾ, ਜੁੜਿਆ ਰਹਿੰਦਾ ਇਹਦੇ ਨਾਲ, ਕਹਿੰਦਾ ਮੈਂ ਮਨ ਦਾ ਵਿਸ਼ਵਾਸ ਨਹੀਂ ਕਰਦਾ। ਇਸ ਕਰਕੇ ਉਹਦੇ ਉੱਤੇ ਭਾਰ ਲੱਦਣ ਉਹਨੇ ਦੇਣਾ ਹੀ ਨਹੀਂ ਹੈ। ਇਸ ਕਰਕੇ ਇਹਦੀਆਂ ਪਿਛਲੀਆਂ ਲੱਤਾਂ ਬੰਨ ਕੇ ਘੁਮਾਰ ਫਿਰ ਉੱਤੇ ਕਰਦਾ, ਕਹਿੰਦਾ ਫਿਰ ਪਿਛਲੀਆਂ ਲੱਤਾਂ ਖੋਲਦਾ, ਕਹਿੰਦਾ ਦੱਸ ਹੁਣ ਟੱਪ ਕੇ ਜਰਾ, ਮਨ ਨਹੀਂ ਟੱਪੇਗਾ ਔਰ ਕਾਹਦੇ ਨਾ ਮਨ ਨਾ ਖੜਾ ਹੋਣਾ। ਜੈ ਜੈ ਪਤ ਪਾਉ ਆਪਦਾ ਜਾਏ, ਧਾਵਤ ਮਨੂਆ ਆਵੈ ਠਾਏ, ਆ ਕਈ ਯੁਗ ਕੀਰਤਨ ਕਰਦੇ ਰਹੋ ਜਾਓ, ਮਨ ਨੂੰ ਬਸ ਕਰਕੇ ਦੱਸ ਦੋ ਉਹ ਆਹ ਕੀਰਤਨ ਕਰਨਾ ਜਪਣ ਵਾਲਾ ਐਸਾ ਕੀਰਤਨ ਕਰ ਮਨ ਮੇਰੇ, ਐਸਾ ਕੀਰਤਨ। ਦੇਖੋ ਮਨ ਦੇ ਭੌਣੇ ਬੰਦ ਹੋ ਗਏ, ਅਗਲਾ ਬੰਦ ਲਾਇਆ, ਆ ਜਿਹੜੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਤੇਰੇ ਵਾਸ ਆ ਗਏ, ਕਿੱਡੀ ਵੱਡੀ ਅਗਲੀ ਪ੍ਰੋਬਲਮ ਖਤਮ ਹੋ ਗਈ।
ਜੈਸ ਜਪਤ
ਇਹ ਕੀਰਤਨ ਕਾਹਦੇ ਨਾ ਹੋਣੇ, ਬਸ ਜਪ ਦੇ ਲਫ਼ਜ਼ ਤਾਂ ਲਿਖਿਆ ਹੈ, ਜਪ ਜਪ ਕੇ ਹੀ ਪੰਜੇ ਵਸ ਆਉਣੇ ਆ, ਜਪ ਜਪ ਕੇ ਹੀ ਮਨ ਖੜਾ ਹੋਣਾ, ਕੋਈ ਹੋਰ ਤਰੀਕਾ ਨਹੀਂ ਹੈ ਬਾਣੀ 'ਚ। ਇਸ ਕਰਕੇ ਜਪਣਾ ਬਹੁਤ ਜ਼ਰੂਰੀ ਹੈ, ਇਸੇ ਨੂੰ ਸਾਡੀ ਸਾਰੀ ਬਾਣੀ 'ਚ ਤਦੇ ਬਾਬਾ ਨਾਨਕ ਕਹਿੰਦਾ ਸਿੱਖ
ਦੀਖਿਆ ਆਖਣੇ
ਬਾਰ ਬਾਬਾ ਕਹਿੰਦਾ ਮੈਂ ਵੀ ਬਾਰ ਬਾਰ ਜਪਦਾ ਹਾਂ। ਹੁਣ ਇੱਥੇ ਉਹ ਪ੍ਰੋਫੈਸਰ ਜਿਹੜੇ ਕਹਿੰਦੇ ਜੀ ਇਹ ਤੇ ਮਕੈਨੀਕਲ ਰੈਪੀਟੇਸ਼ਨ, ਇਹ ਤੇ ਤੋਟਾ ਰੱਟਣੀ, ਤੁਸੀਂ ਰੱਬ ਨੂੰ ਖੁਸ਼ਾਮਦ ਕਰਦੇ ਹੋ ਰੱਬ ਤਾਂ, ਅਸੀਂ ਕਹਿੰਦੇ ਸਾਡੇ ਤੇ ਰਹਿ ਰਹੇ ਅਸੀਂ ਪਾਠ ਚ ਲਿਖਿਆ ਜੇ ਸਭ ਕੋਈ ਆਖਣ ਪਾਹੇ ਵੜਨ ਹੋਵੇ ਕੋਈ ਸਾਰੇ ਵੀ ਦੁਨੀਆਂ ਵੀ ਨਾਮ ਜਪਣ ਲੱਗ ਪਏ ਨਾ ਉਹਨੂੰ ਫਰਕ ਨਹੀਂ ਪੈਣਾ, ਜੇ ਸਭ ਕੋਈ ਆਖਣ ਪਾਹੇ ਵੜਾ ਨਾ ਹੋਵੇ ਘਾਟ ਨਾ ਜਾਏ ਬਾਬਾ ਨਾਨਕ ਹੀ ਕਹਿੰਦਾ। ਇਸ ਕਰਕੇ ਅਸੀਂ ਖੁਸ਼ਾਮਦ ਨਹੀਂ ਕਰਦੇ, ਸਾਡਾ ਹੀ ਫਾਇਦਾ ਹੈ ਜਪਣ ਚ, ਜੇ ਸਭ ਕੋ ਮਤਲਬ ਜਿੰਨੀ ਦੁਨੀਆਂ ਭਾਵੇਂ ਆਖਣ ਲੱਗ ਪਏ ਅੱਛਾ ਸਾਨੂੰ ਹੁਕਮ ਹੈ
ਲੱਖ ਲੱਖ ਗੇੜਾ
ਬੜੇ ਬੜੇ ਪ੍ਰੋਫੈਸਰ ਲਿਆਉਣ ਦਾ ਕੋਈ ਸਿੱਖੀ ਚ ਜਵਾਬ ਨਹੀਂ ਦੇ ਰਿਹਾ, ਅਸੀਂ ਉਹ ਚੀਜ਼ਾਂ ਕੱਢ ਰਹੇ ਹਾਂ ਜਿਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ। ਉਹ ਭਾਈ ਤੁਸੀਂ ਕਹਿੰਦੇ ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਣਾ, ਅਸੀਂ ਕਹਿੰਦੇ ਇੱਕ ਅੱਖਰ ਦੇ ਜਪਣ ਨਾਲ ਹੀ ਸਭ ਕੁਛ ਹੋਣਾ ਹੈ।
ਲੱਖ ਲੱਖ
ਤੋਤਾ ਰੱਟਣੀ ਹੈ, ਅਸੀਂ ਉਹਨੂੰ ਬੜੇ ਪਿਆਰ ਦੇ ਨਾਲ ਕਹਿੰਦੇ ਮੈਂ ਕਿਹਾ ਜੀ ਤੁਸੀਂ ਦੱਸਿਆ ਵੀ ਤੋਤਾ ਤਰਿਆ ਸੀ ਕਿ ਗਨਕਾ ਤਰੀ ਸੀ।
ਤੋਤਾ ਨਹੀਂ ਤਰ ਸਕਦਾ, ਮਾਨਸ ਜਨਮ ਨਹੀਂ ਹੈ, ਮਾਨਸ ਜਨਮ ਮਿਲਿਆ ਹੀ ਤਰਨ ਲਈ ਆ, ਔਰ ਮਾਨਸ ਜਨਮ ਦੇ ਵਿੱਚ ਹੀ ਆਣ ਕੇ ਜੇ ਨਾਮ ਨਹੀਂ ਜਪਦਾ ਬੜੇ ਬੜੇ ਦੇਵਤੇ ਫਸੇ ਪਏ ਆ ਥਾਂ ਜੂਨਾ ਉਹ ਸਾਰੀਆਂ, ਮਾਨਸ ਜਨਮ ਮੁੜ ਕੇ ਮਿਲੇਗਾ ਉਹਦੇ ਨਾਲ ਗੁਰੂ ਧਾਰ ਕੇ ਗੁਰੂ ਵਾਲਾ ਬਣ ਕੇ ਨਾਮ ਜਪੇਗਾ ਤਾਂ। ਮੈਂ ਕਿਹਾ ਤੋਤਾ ਨਹੀਂ, ਤੋਤਾ ਨਹੀਂ ਤਰਿਆ, ਉਹ ਮਾਨਸ ਜਨਮ ਨਹੀਂ ਹੈ, ਭਾਵੇਂ ਲੱਖ ਵਾਰੀ ਉਹ ਵਾਗਰੂ ਵਾਗਰੂ ਕਰਦਾ ਰਹੇ ਰਾਮ ਰਾਮ ਕਰਦਾ ਰਹੇ, ਗਨਕਾ ਤਰ ਗਈ ਸੀ ਕਿਉਂਕਿ ਉਹਦਾ ਮਾਨਸ ਜਨਮ ਸੀ। ਸਾਡੇ ਅਸੂਲ ਹੈ ਕੋਈ, ਇਹ ਜਿਹੜਾ ਮਾਨਸ ਜਨਮ ਹੈ ਇਹਦੇ 'ਚ ਹੀ ਜਪ ਕੇ ਤਰ ਸਕਦਾ, ਬਾਕੀ ਜਨਮ ਬਾਕੀ ਸਾਰੀਆਂ 84 ਲੱਖ ਜੂਨਾਂ 'ਚੋਂ ਇੱਕੋ ਜੂਨ ਹੈ ਛੁੱਟਣ ਲਈ, ਅਸੀਂ ਉਹ 'ਚ ਵੀ ਵੱਜਣ ਵਾਲਾ ਕੰਮ ਕਰ ਲੈਂਦੇ ਹਾਂ। ਕਰਮਕਾਂਡ ਜਿੰਨਾ ਬੰਨਦਾ ਹੈ, ਜਿੰਨਾ ਆਸਾ ਮਨਸਾ, ਜਿੰਨਾ ਨਾਮ ਜਪਣ ਤੋਂ ਬਗੈਰ ਸੋਚਿਆ ਕਰੋ, ਕਦੀ ਹੋਰ ਸੋਚਿਆ, ਨਾਮ ਜਪਣ ਤੋਂ ਬਗੈਰ ਸਭ ਕੁਛ ਹੀ ਕਰਮਕਾਂਡ ਹੈ, ਇੱਕ ਨਾਮ ਹੀ ਰਿਕਮੈਂਡਡ ਹੈ ਨਾਮ ਜਪਣਾ ਹੀ, ਬਾਕੀ ਸਾਰਾ ਕਰਮਕਾਂਡ ਹੈ। ਇਸ ਕਰਕੇ ਨਾਮ ਇਹ ਜੂਨ ਛੁੱਟਣ ਲਈ ਮਿਲੀ ਸੀ 84 ਲੱਖ ਜੂਨਾਂ, ਭਾਈ ਸ਼ੁਕਰ ਕਰੋ ਅਸੀਂ ਉਹ ਡਿਸਕਵਰੀ ਚੈਨਲ ਦੀਆਂ ਸਮੁੰਦਰ ਦੀਆਂ ਜੂਨਾਂ 'ਚ ਨਹੀਂ ਪੈ ਗਏ, ਕਿਹੜੀਆਂ ਜੂਨਾ 42 ਲੱਖ ਜੂਨਾ ਪਾਣੀ 'ਚ ਹੈ, ਭਗਤ ਨਾਮਦੇਵ ਜੀ ਕਹਿੰਦੇ 42 ਲੱਖ ਬਾਹਰ ਹੈ, 42 ਲੱਖ ਜੂਨਾ ਪਾਣੀ 'ਚ ਔਰ 42 ਲੱਖ ਬਾਹਰ, ਇਹ ਸਾਰੀਆਂ ਛੁੱਟਣ, ਇਹ ਸਾਡੇ ਜਿਹੜੇ ਕਰਮ ਕੀਤੇ ਹੁੰਦੇ ਨਾ ਇਹ ਭੋਗਣ ਲਈ ਹੈ ਜੂਨਾ ਸਾਰੀਆਂ, ਉਹਨਾਂ ਦੀ ਛੁੱਟ ਨਹੀਂ ਸਕਦਾ, ਮੁੜ ਕੇ ਉਹ ਲੁੱਡੋ ਦੀ ਖੇਹ ਲਾਂਗੂ ਐਨ ਗੀਟੀ ਆਊ ਉੱਥੇ ਤਾਂ, ਨਹੀਂ ਤਾਂ ਅਖੀਰ 'ਤੇ ਜਾ ਕੇ ਵੀ ਸੱਪ ਦੇ ਮੂੰਹ 'ਚੋਂ ਚਲੇ ਜਾਂਦਾ ਥੱਲੇ ਲੈ ਜਾਂਦਾ। ਇਸ ਕਰਕੇ ਐਸੀ ਖੇਡ ਹੈ, ਜੇ ਅਸੀਂ ਮਾਨਸ ਜਨਮ ਦੀ ਕੀਮਤ ਨਾ ਪਾਈ ਔਰ ਨਾਮ ਜਪਣ ਦੀ, ਸਾਰੇ ਲੱਖ ਕਹਿੰਦੇ ਇਹਨਾਂ ਨੂੰ ਕੋਈ ਦੁਨੀਆ ਨੇ ਇਹਨਾਂ ਨੂੰ ਜੀ ਇਹਦਾ ਕੋਈ ਫਾਇਦਾ ਨਹੀਂ, ਬਾਣੀ ਪੜ੍ਹੋ ਸਾਫ ਕਰੋ ਸਭ, ਉਹ ਅਸੀਂ ਕਹਿੰਦਾ ਕਿਹੜਾ ਮਜ਼ਹਬ ਕਹਿੰਦਾ ਵੀ ਅੱਛੇ ਕੰਮ ਨਾ ਕਰ, ਸਾਰੇ ਮਜ਼ਹਬ ਕਹਿੰਦੇ ਪਰ ਇੱਕ ਕੰਮ ਨਾ ਜਿਹਦੇ ਨਾਲ ਛੁੱਟਾਂਗੇ, ਬਾਕੀ ਇਹਨਾਂ ਵੱਜਦੇ ਤੁਰੇ ਜਾਂਦੇ, ਕਿਉਂਕਿ ਜੋ ਕਰਾਂਗੇ ਨੇਕ ਵੀ ਬੁਰਾ ਵੀ ਉਹਦਾ ਫਲ ਲੈਣ ਲਈ ਵਾਪਸ ਆਵਾਂਗੇ, ਕਰਮ ਦੀ ਫਲਸਫੀ ਉਹਦਾ ਬੀਜ ਨਹੀਂ ਨਾਸ ਹੁੰਦਾ। ਇਸ ਕਰਕੇ ਜਿਹੜਾ ਨਾਮ ਜਪਣਾ ਹੈ ਇਹ ਸਭ ਤੋਂ ਉੱਚਾ ਕਰਮ ਹੈ, ਸਭ ਤੋਂ ਉੱਤਮ, ਹਰ ਹਰ ਕਾਮ ਗੁਰਪੂਰੈ ਦਿਰੜਿਓ ਹਰ ਨਾਮ। ਇਸ ਕਰਕੇ ਜਿਹੜਾ ਨਾਮ ਜਪਣਾ ਹੈ ਇਸ ਜੂਨ 'ਚ ਅਸੀਂ ਛੁੱਟਣਾ ਸੀ, ਅਸੀਂ ਹੋਰ ਵੱਜੇ ਗਏ, ਲੇਕਿਨ ਇਸ ਜੂਨ 'ਚ ਅਸੀਂ ਛੁੱਟਣਾ ਸੀ, ਅਸੀਂ ਦਿਨ ਰਾਤ ਕੀਰਤਨ ਹੀ ਕਰੇ ਗਏ ਅਤੇ ਜੋ ਇਹ ਸ਼ਬਦ ਕਹਿੰਦਾ ਉਹ ਜਪਿਆ ਨਹੀਂ, ਫਿਰ ਵੀ ਨਹੀਂ ਛੁੱਟਣਾ ਐਸਾ ਕੀ ਚੱਲ ਦਾ ਦੂਸਰਾ ਬੰਦ ਚੱਲਿਆ
ਜੈਸ ਜੈ ਪਤ,
ਮਨ ਖੜਾ ਹੋ ਗਿਆ, ਜਿੱਦਾਂ ਲਿਖਿਆ ਸ਼ਬਦ ਉੱਦਾਂ ਹੀ ਅੰਦਰ ਚੜ੍ਹਾਈ ਹੋਣੀ ਹੈ ਅਭਿਆਸੀ ਦੀ, ਹੈ ਭੈਜਲੀ ਲਾਈਨਾਂ ਨੇ ਲਿਖੀਆਂ ਵੀ ਗੀਤ ਬਣਾ ਦਿੱਤਾ ਹਾ, ਸਦਾ ਲਈ ਸਾਰੇ ਸ਼ਬਦਾਂ ਦਾ ਐਸਾ ਐਸਾ ਇਮਜ ਹੈ, ਇਹਨਾਂ ਨੂੰ ਇਹ ਕਦਰ ਦਓ ਵੀ ਜਿੱਦਾਂ ਅੰਦਰ ਹਾਲਤ ਬਦਲਣੀ ਹੈ ਮਹਾਰਾਜ ਨੇ ਤੁਹਾਨੂੰ ਲਿਖਤਾ ਵੀ ਅੱਗਾ ਅਗਲਾ ਅੱਗੇ ਕੀ ਦੇਖੇਗਾ ਅੱਗੇ ਕੀ ਹੋਣਾ ਹੈ,
ਹੁਣ ਮਨ ਖੜਾ ਹੋ ਗਿਆ, ਦਾਸ ਜਪਤ ਭੌਂਪ ਦਾ ਜਾਏ ਇਹਦਾ ਸੈਲਫ ਖਤਮ ਹੋ ਗਿਆ, ਐਨ ਰਾਮ ਜਿਹਾ ਆਉਣਾ ਸ਼ੁਰੂ ਹੋ ਗਿਆ, ਅਭਿਆਸ ਚ ਸਵਾਦ ਆਉਣਾ ਸ਼ੁਰੂ ਹੋ ਗਿਆ, ਧਿਆਨ ਲੱਗਣਾ ਸ਼ੁਰੂ ਹੋ ਗਿਆ, ਪੰਜ ਜਾਏ ਜਾਸ ਜਪਤ ਫਿਰ ਦੁੱਖ ਨਾ ਲੱਗ ਗਏ। ਸਭ ਤੋਂ ਵੱਡਾ ਦੁੱਖ ਹੈ ਖੋਖੇ ਦੇ ਅੱਖ ਹਮੇਸ਼ਾ ਔਂਕੜ ਹੋਏਗਾ, ਦੱਖੇ ਖੱਖੇ ਨੂੰ ਦੁੱਖ ਦੇ ਖੱਖੇ ਨੂੰ ਔਂਕੜ, ਉਹ ਹੈ ਜਨਮ ਮਰਨ ਦਾ ਦੁੱਖ, ਬਾਕੀ ਸਿੱਖ ਨੀ ਕੋਈ ਦੁੱਖ ਸਮਝਦਾ। ਤਤੀਆਂ ਤਾਂ ਮਾਂ ਖੋਪਰੀਆਂ ਉਤਰੀਆਂ ਸਭ ਕੋਈ ਦੁੱਖ, ਇਹ ਦੁੱਖ ਸਭ ਤੋਂ ਵੱਡਾ ਹੈ, ਦੁੱਖ ਦੇ ਖੱਖੇ ਨੂੰ ਔਂਕੜ ਹੈ, ਨਹੀਂ ਤੇ ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਆਏ ਮਨੁੱਖ, ਸਾਡੇ ਲਈ ਜੇ ਕੱਪੜੇ ਦੁੱਖ ਆ ਜਾਂ ਸੁੱਖ ਆ ਜਾਏ ਚੰਗੇ ਕੱਪੜੇ ਆ ਦੁੱਖ, ਪਰ ਦੁੱਖ ਦੁੱਖ ਦੇ ਖੱਖੇ ਨੂੰ ਔਂਕੜ ਹੋਊਗਾ, ਸੁੱਖ ਦੇ ਖੱਖੇ ਨੂੰ ਔਂਕੜ ਹੋਊਗਾ, ਉਹ ਹੈ ਹੈ ਅੰਦਰਲਾ ਸੁੱਖ, ਆਤਮਾ ਦਾ ਸੁੱਖ, ਇਹ ਦੁੱਖ ਹੈ ਬਾਹਰਲਾ। ਕਹਿੰਦਾ ਜਾਤ ਜਪਤ ਫਿਰ ਦੁੱਖ ਨਾ ਲੱਗਾ, ਕਿਉਂਕਿ ਹਮੇ ਭੱਜ ਜਾਂਦੀ ਹੈ, ਈਗੋ ਖਤਮ ਹੋ ਜਾਂਦੀ ਹੈ। ਹਮੇ ਅਗਲਾ ਫਿਰ ਆਇਆ ਕਿ ਇਹ ਜਿਹੜੇ ਪੰਜ ਵੈਰੀ ਸੀ ਨਾ, ਇਹ ਵਸ ਆ ਗਏ। ਜੇ ਜਪਦੇ ਨਹੀਂ, ਕੀਰਤਨ ਕਰੋ ਅਸੀਂ ਵੀ ਕਰ ਰਹੇ ਹਾਂ, ਸਭ ਕੁਛ ਹੈ ਕਰਨਾ, ਬਾਣੀ ਗਾਉਣ ਨੂੰ ਮਿਲੀ ਹੈ, ਪਰ ਜੇ ਨਾਮ ਨਹੀਂ ਜਪਦੇ ਹੋਰ ਭੂਏ ਚੜ੍ਹਨੇ ਆ, ਕੀਰਤਨੀਆਂ ਤੇ ਜ਼ਿਆਦਾ ਪੈਂਦੇ ਹੈ ਪੰਜੇ। ਅੱਜ ਤੁਹਾਨੂੰ ਸੱਚ ਦੱਸ, ਕਿਉਂਕਿ ਨਾਮ ਘੱਟ ਜਪਦੇ, ਜੇ ਨਾਮ ਜਪਣ ਵੱਜ ਜਾਣਗੇ, ਇਸ ਕਰਕੇ ਜਾਤ ਜਪਤ ਵਸ ਆਵੇਂ ਪੰਚਾ। ਵਸ ਆਉਣ ਦਾ ਮਤਲਬ ਹੈ ਵੀ ਅਸੀਂ ਇਹਨਾਂ ਨੂੰ ਮਾਰਨੇ ਨਹੀਂ ਹੈ, ਹਿੰਦੂ ਫਿਲਾਸਫੀ ਹੈ ਬਣਾ ਚਾਹ ਕੇ ਤਪਾ ਚੱਲ ਜਾ, ਭਾਈ ਸਾਹਿਬ ਜੀ ਬੜੇ ਕੀਮਤ ਗਿਆਨ ਹੈ, ਅਸੀਂ ਨਹੀਂ ਮਾਰਨੇ, ਹਿੰਦੂ ਫਿਲਾਸਫੀ ਸੀ ਬਣਾ ਦੀ ਚੱਲ ਦੋ ਤਪ ਕਰੋ, ਇਹ ਉੱਠਣ ਹੀ ਨਾ ਅੰਦਰੋਂ, ਕਾਮ ਉੱਠੇ ਹੀ ਨਾ, ਤੁਸੀਂ ਠੇਕਾ ਲਿਆ ਦੁਨੀਆਂ ਨੂੰ ਬੰਦ ਕਰਨ ਦਾ, ਇਹ ਕਾਮ ਨਹੀਂ ਉੱਠਦਾ, ਇਹ ਸਾਡੇ ਵਸ ਹੋਣ ਸਾਡੇ। ਜਿੱਦਾਂ ਸ਼ਿਕਾਰ ਨਿਕਲਿਆ ਹੈ, ਸ਼ਿਕਾਰੀ ਕੁੱਤਿਆਂ ਨੇ ਜੀਭਾਂ ਚੱਕੀਆਂ, ਪਟੇ ਗਲ ਚ ਪਏ ਡੋਰੀਆਂ, ਮਾਲਕ ਦੇ ਹੱਥ ਚ ਇਹਨਾਂ ਪੰਜਾਂ ਦੇ, ਜਦੋਂ ਕੋਈ ਸ਼ਿਕਾਰ ਨਿਕਲਦਾ ਉਹ ਫਿਰ ਇੱਕ ਦੀ ਡੋਰੀ ਖੋਲਦਾ ਜਾ ਪੈਂਦਾ ਹੈ। ਹੁਣ ਤੁਹਾਡੀ ਕੋਈ ਭੈਣ ਨੂੰ ਲੈ ਜਾਇਆ ਹੱਥ ਫੜ ਕੇ, ਤੁਸੀਂ ਕਹਿ ਦੋ ਜੀ ਵੀ ਅੱਜ ਤੇ ਕ੍ਰੋਧ ਕਰਨਾ ਨੀ, ਅੱਜ ਉਹਦੀ ਬਾਂਹ ਵੱਢ ਕੇ ਨਹੀਂ ਰੱਖਦੀ ਜੀ। ਇਸ ਕਰਕੇ ਇਹਨਾਂ ਨੂੰ ਬੰਨ ਕੇ ਰੱਖਣਾ, ਕੰਮ ਲੈਣਾ, ਜੇ ਯੁੱਧ ਵੇਲੇ ਭਾਈ ਸਾਹਿਬ ਜੀ ਕ੍ਰੋਧ ਨਾ ਆਇਆ ਤੇ ਯੁੱਧ ਕਿੱਦਾਂ ਕਰੋ, ਕਾਮ ਨਹੀਂ ਕਰਨਾ ਜੀ ਸਾਰੀ, ਅਸੀਂ ਸ੍ਰਿਸ਼ਟੀ ਨੂੰ ਬੰਦ ਕਰਦੇ ਹੋ ਫਿਰ ਨਹੀਂ, ਇਹ ਨੈਚੁਰਲ ਈਵਲ ਫੋਰਸ ਨੂੰ ਕਾਬੂ ਰੱਖਣਾ, ਅਸੀਂ ਵਸ ਲਫ਼ਜ਼ ਲਿਖਿਆ ਮਾਰਨਾ ਨਹੀਂ ਹੈ। ਇਸੇ ਕਰਕੇ ਮਹਾਰਾਜ ਨਾ ਬਸੰਤੀ ਵਾਰ ਚ ਦਿੱਤਾ ਇਹ ਪੰਜੇ ਬੰਦੇ ਮਹਾਬਲੀ ਕਰ ਸੱਚਾ ਟੋਆ, ਇਹ ਪੰਜੇ ਬੰਦੇ ਮਹਾਬਲੀ ਕਰ ਸੱਚਾ ਟੋਆ, ਪੰਜੇ ਬੰਨ ਕੇ ਰੱਖਣੇ ਆ, ਕਿਸ ਵੇਲੇ ਜ਼ਰੂਰਤ ਪਵੇ ਇੱਕ ਇੱਕ ਦੀ ਡੋਰੀ, ਜਿਹਦੀ ਜ਼ਰੂਰਤ ਪਵੇ ਉਹਦੀ ਡੋਰੀ ਖੋਲ ਦਿਓ, ਪਰ ਇਹ ਨਹੀਂ ਵੀ ਹਰ ਵੇਲੇ ਡੋਰੀਆਂ ਖੋਲੀ ਰੱਖੋ, ਬਸ ਰੱਖਣੇ ਆ ਪੰਜੇ ਬੰਦੇ ਮਹਾਬਲੀ ਕਰ ਸੱਚਾ ਟੋਆ, ਪੰਜੇ ਬੰਦੇ ਮਹਾਬਲੀ ਕਰ ਸੱਚਾ ਟੋਆ, ਆਪਣੇ ਚਰਨ ਜਪਾਇਆ। ਆ ਵੀ ਤੁਹਾਨੂੰ ਦੱਸ ਦਈਏ ਚਰਨ ਸਾਡੇ ਕੁੱਟਣ ਵਾਲੇ ਨਹੀਂ ਹੈ, ਚਰਨ ਸਾਡੇ ਧੋਣ ਵਾਲੇ ਨਹੀਂ ਹੈ, ਚਰਨ ਸਾਡੇ ਧੋ ਕੇ ਪੀਣ ਵਾਲੇ ਨਹੀਂ ਹੈ, ਔਰ ਚਰਨ ਸਾਡੇ ਮੱਥਾ ਟੇਕਣ ਵਾਲੇ ਨਹੀਂ ਹੈ, ਸਾਡੇ ਚਰਨ ਹੈ ਹਿਰਦੇ ਚਰਨ ਸ਼ਬਦ ਸਤੇ ਗੁਰ ਕੋ ਜਨ ਨਾਨਕ ਬੰਧਿ ਅਪਾਰ। ਸਾਡੇ ਚਰਨ ਫਿਜ਼ੀਕਲ ਨਹੀਂ, ਕਿਉਂਕਿ ਸਾਰੇ ਬਾਣੀ ਵਿੱਚ ਦੇਹ ਅਭਿਆਸ ਖਤਮ ਹੈ, ਨਾ ਸਾਡੇ ਰੱਬ ਦੀ ਦੇਹ, ਨਾ ਸਤੇ ਗੁਰ ਦੀ ਦੇਹ, ਨਾ ਜਪਣ ਵਾਲੇ ਦੀ ਦੇਹ ਰਹਿੰਦੀ ਹੈ। ਜਿੰਨੇ ਸੇਵਿਆ ਮੇਰਾ ਹਰ ਜੀ ਤੇ ਹਰੇ ਹਰੇ ਰੂਪੇ ਸਮਾਸੀ, ਦੇਹ ਨਹੀਂ ਦੇਹ ਅਭਿਆਸ ਖਤਮ ਹੈ, ਦੇਹੀ ਕਾਚੀ ਕਾਗਜ਼ ਮਿਕਦਾਰਾ, ਬੂੰਦ ਪਵੇ ਟਹਿਤ ਬਿਨਸਤ ਨਾ ਲਗੇ ਬਾਰਾ, ਦੇਹ ਨਹੀਂ ਹੈ ਸਾਡਾ ਅਭਿਆਸ, ਮਨ ਦਾ ਸਾਰੀ ਬਾਣੀ ਨਹੀਂ ਮੰਨਦੀ, ਇਸ ਕਰਕੇ ਸਾਡਾ ਸਤਿਗੁਰ ਦੇਹ ਚ ਨਹੀਂ ਹੈ, ਉਹ ਹੈ
ਸਤਿਗੁਰ ਮੇਰਾ,
ਬਾਕੀਆਂ ਦਾ ਇਨਸਾਨ ਸਤਿਗੁਰੂ ਹੋਊਗਾ, ਸਾਡਾ ਸਤਿਗੁਰ ਜਿਹੜਾ ਹੈ
ਸਤਿਗੁਰ ਮੇਰਾ, ਸਦਾ ਸਦਾ
ਆਵੇ ਨਾ ਜਾਏ ਕੋ
अविनाशी पुरख है,
सब में रहा समा।
किसी चीज की देह नहीं है, साडा शब्द गुरु सुरते तुने चेला। इस करके जिहड़ी सारे देह व्यास है, हौली हौली समझ आउणा। आ जिहड़े महाबली है एडे वड्डे, इन्हां नूं मारना नहीं है, महाराज दा लफ़्ज़ देखना।
पंजे बजे महाबली कर सच्चा टोआ, पंजे बजे महाबली कर सच्चा टोआ,
साडे चरण जपण आले है, कुटण आले नहीं।
अपने चरण जपायण भाई, अपने चरण जपायण विच दाऊ खलोआ।
दाऊ की होया, तीन चार बारी बाणी चाहुंदा है दाऊ। दाऊ सी कृष्ण महाराज जी दा वड्डा भरा बलराम जी, जिहदा नाम बलराम जी, भी साडी बाणी च आया। वो साडा जिहड़ा गुआंढी युग है ना, आ महाभारत वाला, ओहदा सब तों वड्डा पहलवान सी दुनिया च, रैसलर सी ओहदा। ओहनूं दाऊ जी कहिंदे सी, महाभारत दीआं मूवीआं देखो तुसीं, ओहनूं दाऊ जी। साडा इह दाऊ सतगुरु है, जदों ओह अंदर आ जांदा ਇਹ ਪੰਜੇ ਭੱਜ ਜਾਂਦੇ ਆ।
ਪੰਜੇ ਬੱਧੇ ਮਹਾਬਲੀ ਕਰ ਸੱਚਾ ਟੋਆ, ਆਪਣੇ ਚਰਨ ਜਪਾਈ ਹਨ, ਉਹ ਖੜਾ ਹੋਣਾ ਸ਼ੁਰੂ ਹੋ ਜਾਂਦਾ ਅੰਦਰ, ਪ੍ਰਗਟ ਹੋਣਾ ਚਾਹੁੰਦੇ ਆ, ਔਰ ਇਹ ਪੰਜੇ ਭੱਜ ਜਾਂਦੇ। ਪੰਜਿਆਂ ਦਾ ਕੋਈ ਵਸ ਨਹੀਂ ਚੱਲਦਾ।
ਪੰਜੇ ਬੱਧੇ ਮਹਾਬਲੀ ਕਰ ਸੱਚਾ ਟੋਆ,
ਪਰ ਤੈਨੂੰ ਕੀਰਤਨ ਜੋ ਮਰਜ਼ੀ ਕਰ, ਤੂੰ ਸਭ ਕੁਛ ਕਰ, ਮੁਬਾਰਕ ਹੈ, ਪਰ ਤੈਨੂੰ ਆਹ ਕੰਮ ਕਰਨਾ ਪੈਣਾ।
ਆਪਣੇ ਚਰਨ ਜਪਾਇਣ ਵਿੱਚ ਦਾਊ ਖਲੋਆ, ਰੋਗ ਸੋਗ ਸਭ ਮਿਟੇ ਗਏ ਨਿਤ ਨਵਾਂ ਨਰੋਆ, ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਮੋਆ, ਜਿਸ ਤੇ ਉਪਜੇ ਨਾਨਕਾ ਸੋਹੀ ਫਿਰ ਹੋਆ।
ਕੋਈ ਕਾਹਦੇ ਨਾ ਹੋਣਾ,
ਜੈਸ ਜੈਪਤ
ਵਾਸ
ਆਵੇ ਪੰਚ, ਜੈਸ ਜੈਪਤ
ਰਿਦ ਅੰਮ੍ਰਿਤ ਸੰ। ਕਾਹਦੇ ਨਾਲ ਵਾਸਾ ਹੈ? ਜਾਸ ਜਪਤ ਤਦੇ ਲਿਖਿਆ, ਅਸੀਂ ਜਪ ਜ਼ਿਆਦਾ ਕਰਨਾ ਹੈ। ਵਸ ਆਵੇਂ ਪੰਚਾ, ਕਿਉਂਕਿ ਪਹਿਲਾਂ ਅੰਮ੍ਰਿਤ ਹਰ ਇੱਕ ਦੇ ਅੰਦਰ ਬਣਦਾ ਹੈ। ਪਰਮੇਸ਼ਰ ਦਾ ਜੋ ਨਾਮ ਲੈਂਦੇ ਹਾਂ ਅਸੀਂ, ਪ੍ਰਭ ਕਾ ਲਿਆ ਕਿਸੇ ਕਾ ਇੱਕ ਤਿਲ ਨਾ ਗਵਾਏ, ਐਡਾ ਵੱਡਾ ਪਰਮੇਸ਼ਰ ਦਾ ਨਾਮ ਹੈ। ਜਪੋਗੇ ਅੰਦਰ ਆਉਂਦਾ ਅੰਮ੍ਰਿਤ, ਪਰ ਸਭ ਸਾਰੇ ਆਹੋ ਪੀ ਪੀ ਕੇ ਤੇ ਤਕੜੇ ਹੋਈ ਜਾਂਦੇ। ਅੰਦਰਲੇ ਪੰਜ ਇਹੋ ਅੰਮ੍ਰਿਤ ਨਹੀਂ ਛੱਡਦੇ, ਸਾਨੂੰ ਲੁੱਟੀ ਜਾਂਦੇ ਹੈ।
ਅਸੀਂ ਇਹਨਾਂ ਨੂੰ ਸਮਝਦੇ ਨਹੀਂ, ਈਵਲ ਫੋਰਸਿਸ ਨੂੰ, ਅੰਦਰਲੀਆਂ ਨੂੰ, ਔਗਣਾਂ ਨੂੰ। ਔਰ ਅਸੀਂ ਜਿੰਨਾ ਅੰਮ੍ਰਿਤ ਬਣਾਉਂਦੇ, ਪਾਠ ਕਰਦੇ, ਨਾਮ ਜਪਦੇ, ਗੁਰਦੁਆਰੇ ਜਾਂਦੇ, ਜਿੰਨੇ ਧਰਮ ਦੇ ਕੰਮ ਕਰਦੇ ਹੈ, ਉਹ ਇਹ ਲੁੱਟੀ ਜਾਂਦੇ ਹੈ, ਇਹ ਤਕੜੇ ਹੋਈ ਜਾਂਦੇ ਹੈ। ਇਸ ਕਰਕੇ ਇਹ ਬੜੀਆਂ, ਬਾਬੇ ਨਾਨਕ ਨੇ ਆਪਣਾ ਸ਼ਬਦ ਦਿੱਤਾ ਹੈ, ਔਰ ਧਿਆਨ ਨਾਲ ਤੁਕਾਂ ਯਾਦ ਕਰਨੀਆਂ ਵੀ। ਬਸ ਕਿੱਦਾਂ
ਅਵਰ ਪੰਚ ਹਮ ਏਕ ਜਨਾ, ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੂੰ ਘਰ ਬਾਰ ਮਨਾ, ਕਿਉਂ ਰਾਖੂੰ ਘਰ ਬਾਰ ਮਨਾ, ਮਾਰੇ ਲੂਟੇ ਨੀਤ ਨੀਤ ਕਿਸੇ ਆ ਗਏ ਕਰੀ ਪੁਕਾਰ ਜਨਾ।
ਕਹਿੰਦੇ ਮੈਨੂੰ ਮਾਰਦੇ ਵੀ ਹੈ, ਕੁਸੁੰਨ ਵੀ ਬਾਬਾ ਫੇਰਦੇ, ਫਿਰ ਮੈਨੂੰ ਲੁੱਟ ਕੇ ਵੀ ਲੈ ਜਾਂਦੇ। ਉਹ ਲੁੱਟਣਾ ਜਿੰਨਾ ਜਪਦਾ, ਜਿੰਨਾ ਪਾਠ ਕੀਤਾ, ਸਭ ਲੁੱਟ ਕੇ ਲੈ ਜਾਂਦੇ। ਇਹ ਪੰਜ ਜਣੇ, ਬਾਬਾ ਨਾਨਕ ਕਹਿੰਦਾ ਮੈਂ ਇਕੱਲਾ, ਚੋਰ ਤੇ ਲਾਠੀ ਦੋ ਜਣੇ ਤੇ ਚਾਚੀ ਹੋਣੀ ਇਕੱਲੇ। ਇਹ ਉਹ ਹਾਲ ਬਾਬਾ ਕਹਿੰਦਾ ਅਵਰ
ਪੰਜ ਅਵਰ ਪੰਜ
ਅੱਗੇ ਜਵਾਬ ਦਿੰਦਾ ਰਹਾ। ਉਹ ਕਿਹਦੇ ਅੱਗੇ ਪੁਕਾਰ ਕਰਾਂ? ਬਾਬਾ ਨਾਨਕ ਕਹਿੰਦਾ ਉਹ ਉੱਚੀ ਉੱਚੀ ਨਾਮ ਜਪ, ਹੋਰ ਨੀ ਕੋਈ ਇਲਾਜ ਇਸ ਦੁਨੀਆਂ ਸੂ। ਇਸ ਕਰਕੇ ਜਿਹੜੇ ਅੰਦਰ ਪੰਜ ਹੈ ਇਹਦਾ ਇਲਾਜ ਗਾਂ ਦੱਸ ਰਹੇ ਰਹਾਉ ਦੀ ਤੋਕਾਰੀ ਹੈ।
ਅਵਰ ਪੰਜ ਹਮ ਏਕ ਜਨਾ, ਅਵਰ ਪੰਜ ਹਮ ਏਕ ਜਨਾ।
ਇਹ ਸਾਡੇ ਸਾਰਿਆਂ ਦੀ ਹਾਲਤ ਹੈ। ਜਿੰਨਾ ਅਸੀਂ ਧਰਮ ਦੇ ਜਿਵੇਂ ਕੋਈ ਚੀਜ਼ ਕਰਦੇ ਹਾਂ ਅੰਦਰ ਲੁੱਟੀ ਜਾਂਦੇ ਹੈ, ਇਹ ਤਕੜੇ ਹੋਈ ਜਾਂਦੇ ਹੈ।
ਅਵਰ ਪੰਜ ਹਮ ਏਕ ਜਨਾ, ਅਵਰ ਪੰਜ
ਕਹਿੰਦਾ ਮੈਂ ਆਪਣਾ ਜਿਸਮ ਕਿੱਦਾਂ ਰੱਖਾਂ, ਜਿੱਥੇ ਬਾਣੀ ਚ ਘਰ ਆ ਜੇ ਉਹ ਰਹਿਣ ਵਾਲਾ ਨਹੀਂ ਹੈ, ਘਰ ਹੈ ਜਿਸਮ ਸਾਡਾ।
ਅਵਰ ਪੰਜ ਹਮ ਏਕ ਜਨਾ, ਅਵਰ ਪੰਜ ਹਮ ਏਕ ਜਨਾ, ਕਿਉਂ ਰੱਖੂ ਘਰ ਬਾਰ ਮਨਾ।
ਨਾਲੇ ਮੈਨੂੰ ਮਾਰਦੇ, ਨਾਲੇ ਲੁੱਟ ਕੇ ਲੈ ਜਾਂਦੇ, ਨਾਲੇ ਮੇਰੀ ਬੋਧੀ ਪੁੱਟੀ, ਨਾਲੇ ਮੈਨੂੰ ਮਾਰਿਆ, ਚੀ ਚੀ ਤਾਰਿਆ, ਉਹ ਜਿਹੜਾ ਸੀ ਨਾ ਉਹ ਕਰਦੇ ਹੈ।
ਅਵਰ ਪੰਜ ਹਮ ਏਕ ਜਨਾ, ਅਵਰ ਪੰਜ ਹਮ ਏਕ ਜਨਾ।
ਗੁਰੂ ਬਾਬੇ ਨਾਨਕ ਦਾ ਕਲਾਮ ਹੈ, ਦੀ ਬਾਣੀ ਹੈ, ਸੋਰੀ ਬਾਣੀ ਕਾਂ ਉਹਨੂੰ ਖੋਲਣ ਲਈ ਬਣੀ ਹੈ। ਬਾਬੇ ਨਾਨਕ ਦੇ ਐਡੇ ਉੱਚ ਹੱਦੀ ਵੈਣ ਹੈ।
ਅਵਰ ਪੰਜ ਹਮ ਏਕ ਜਨਾ, ਅਵਰ ਪੰਜ ਹਮ ਏਕ ਜਨਾ, ਕਿਉਂ ਰੱਖੂ ਘਰ ਬਾਰ ਜਨਾ।
ਬਾਬਾ ਕਹਿੰਦਾ ਉੱਚੀ ਉੱਚੀ ਨਾਮ ਜਪ, ਸਾਰੀ ਰਾਮ ਨਾਮ
ਉਚਰ ਮਨਾ,
ਸਾਰੀ ਰਾਮ ਨਾਮ
ਉਚਰ ਮਨਾ।
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਸਾਰੀ ਰਾਮ ਨਾਮ
ਉਚਰ ਮਨਾ।
ਮੇਰਾ ਤੇ ਕੁਛ ਨੀ ਜਾਣਦਾ ਬਾਬਾ ਨਾਨਕ, ਉਹ ਤੈਨੂੰ ਜੰਮ ਪੈਣਗੇ ਜੇ ਨਹੀਂ ਉੱਚਰੇਗਾ ਤੇ, ਔਰ ਜੰਮ ਵੀ ਥੋੜੇ ਨੀ, ਬ੍ਰਿਗੇਡਾਂ ਦੇ ਬ੍ਰਿਗੇਡ ਹੈ।
ਆ ਗਏ ਜੰਮ ਦਲ ਬੇਖਮ ਕਣਾ, ਆ ਗਏ ਜੰਮ ਦਲ ਬੇਖਮ ਕਣਾ।
ਕਈ ਕਹਿੰਦੇ ਆ ਜੀ ਜਿਹੜੇ ਨਾਮ ਨਾਸਤਿਕ ਨੇ ਸਾਰੇ, ਕਹਿੰਦੇ ਅੱਖਾਂ ਮਾਰੀਆਂ ਕਿਹੜੇ ਜੰਮ ਤੇ ਕਿਹੜੇ ਗਾਹਣੇ ਇੱਥੇ ਸਾਰੇ। ਉਹ ਬਾਬਾ ਨਾਰੇ ਕਹਿੰਦਾ ਆ ਗਏ ਜੰਮ ਦਲ ਬੇਖਮ, ਉਹ ਕਿਸੇ ਲਿਆ ਉਹਨਾਂ ਨਾਲ ਲਿਹਾਜ ਨੀ ਕਰਨਾ, ਨਾ ਕੋਈ ਚੀਜ਼ ਸੁਣਨੀ। ਕਹਿੰਦੇ ਅੱਗੇ ਜਮਾਂ ਦੇ ਜਮ ਦਲਾਂ ਦੇ ਦਲ ਹੈ ਡਰਮਾ ਨਾ, ਆਪਣੇ ਮਨ ਨੂੰ ਨਾਲੇ ਕਹਿ ਰਹੇ ਹੈ।
ਅਵਰ ਪੰਜ ਹਮ ਏਕ ਜਨਾ, ਅਵਰ ਪੰਜ ਹਮ ਏਕ ਜਨਾ, ਕਿਉਂ ਰੱਖੂ ਘਰ ਬਾਰ ਮਨਾ,
ਤੇ ਮਾਰੇ ਲੂਟੇ
ਨੀਤ ਨੀਤ ਕਿਸੇ ਆਗੇ
ਪੁਕਾਰ ਆਪਣੇ ਨੂੰ ਉੱਚੀ ਉੱਚੀ ਨਾਮ ਜਪ।
ਵਾਹਿਗੁਰੂ 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 ਵਾਹਿਗੁਰੂ।
ਅਵਰ ਪੰਚ ਹਮ ਏਕ ਜਨਾ, ਕਿਉਂ ਰੱਖੋ ਘਰ ਬਾਰ ਬਨਾ, ਰਹਾਉ ਚ ਸਮਾਉਣਾ ਨੰਨਾ। ਆਰਜ ਕਹਿੰਦੇ ਇਹ ਪੰਜ ਜਣੇ ਤੇ ਮੈਂ ਕੱਲਾ, ਚੋਰ ਤੇ ਲਾਠੀ ਦੋ ਜਣੇ ਤੇ ਚਾਚੇ ਹੋਣੀ ਕੱਲੇ, ਇਹ ਪੰਜ ਜਣੇ। ਬਾਬਾ ਕਹਿੰਦਾ ਮੈਂ ਕੀ ਕਰਾਂ, ਕਹਿੰਦਾ ਇਲਾਜ ਹੈ ਸਾਰੀ ਰਾਮ ਨਾਮਾ
ਉਚਰ ਮਨਾ, ਸਾਰੀ ਰਾਮ ਨਾਮਾ ਉਚਰ ਮਨਾ,
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਇਹ ਤੇਰੇ ਪੰਜੇ ਵਸ ਆ ਜਾਣਗੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਔਰ ਅਗਲੀ ਤੁਕ ਚੱਲਦੀ ਇੱਥੋਂ ਹੈ।
ਜਸ ਜਪਤ
ਵਸ ਆਵੇ
ਪੰਚਾ, ਜਸ ਜਪਤ
ਜਪਣ ਨਾ ਕੀਰਤਨੀਆਂ, ਕੀਰਤਨੀਆਂ ਦੇ ਦੁਆਲੇ ਭੂਟੜ ਕੇ ਹੋ ਜਾਂਦੇ ਹੈ, ਕਿਉਂਕਿ ਜਪਦੇ ਘੱਟ ਹੈ। ਜੇ ਜਪਣ ਤੇ ਸੋਨੇ ਤੇ ਸੁਹਾਗਾ ਹੋ ਜਾਏ, ਭਗਤੀ ਘੱਟ ਕਰਦੇ ਹਾਂ ਅਸੀਂ। ਇਸ ਕਰਕੇ ਜਪਣ ਨਾ ਹੱਥਣੇ ਹੈ, ਕਿਸੇ ਚੀਜ਼ ਨਾਲ ਪਰਾਂ ਨਹੀਂ ਹੋਣੇ। ਤੇ ਮਹਾਰਾਜ ਦੀ ਬਾਣੀ ਕਹਿ ਰਹੀ, ਔਰ ਮਹੱਲਾ ਪੰਜਵਾਂ ਜਿਹਨੇ 16 ਸਾਲ ਦੀ ਉਮਰ ਚ ਵਸ ਕਰਕੇ ਦੱਸਦੇ, ਗੁਰੂ ਅਰਜਨ ਪਾਤਸ਼ਾਹ 16 ਸਾਲ ਦੀ ਉਮਰ ਚ ਗੱਦੀ ਤੇ ਬੈਠ ਕੇ, ਕੀ ਮੁੰਡਾ 11ਵੀਂ ਚ ਪੜ੍ਹਦਾ ਹੁੰਦਾ, ਐਡਾ ਵੱਡਾ ਉਹਦੀ ਬਾਣੀ ਅਸੀਂ ਕਹਿ ਰਹੇ ਹਾਂ। ਉਹ ਕਹਿੰਦਾ ਜਾਸ ਜਪਤ ਵਾਸਾਵੇਂ ਪੰਚਾ, ਇਹ ਸਾਰੇ ਵਸ ਆ ਸਕਦੇ ਨੇ ਤੇਰੇ, ਲੇਕਿਨ ਜਾ ਔਰ ਜਾਸ ਦੇ ਸਾਰੇ ਸੱਸਿਆਂ ਨੂੰ ਔਂਕੜ ਆ ਤੁਹਾਡੇ ਹੱਥਾਂ 'ਚ ਸ਼ਬਦ ਦਿੱਤੇ ਤੇ ਕੋਈ ਖਾਸ ਚੀਜ਼ ਨੂੰ ਜਾਸ ਜਪ ਜਪ ਕੇ ਹੋਣਾ ਹੈ, ਗਾ ਕੇ ਜ਼ਿਆਦਾ ਭੁੱਟਣੇ ਹੈ,